अध्यात्म कर्म करे दिन राती, निर्मल ज्योत निरंतर जाती। सबुद रसाल रसन रस रसना, बैण रसाल वजाया। बैण रसाल वजावे सोई, जा को त्रिभवन सोजी होई। नानक बूजोई विद गुरमत, हर राम नाम लिवलाया। ऐसे जन विरले संसारे, गुर सबुद विचारे रहे निरारे। आप तरे संगत कुल तारे, तिन सफल जन्म जग आया। कर दर मंदर जाने सोई, जिस बुरे गुर ते सोजी होई। काया गढ़ महल मैली प्रभ साचा, सच साचा तखत रचाया।
गुरु साहबां ने जो शब्द बख्शिश किया है वो है उधार। अध्यात्म कर्म करे दिन राती, निर्मल ज्योत निरंतर जाती। शब्द रसाल रसन रस रसना, पेण रसाल बजाइया। पेण रसाल बजावे सोई, जाके त्रिभवन सोजी होई। नानक बुझै ए विद गुरमत, हर राम नाम लिवलाया। ऐसे जन विरले संसारे, गुर शब्द विचारे रहे निरारे। आप तरे संगत कुल तारे, तिन सफल जन्म जग आया। गुरु नानक देव जी की यह बाणी है, जिस दे विच गुरु साहबां ने इस उधार शब्द नु स्पष्ट किया है। गुरु साहब उपदेश करते हैं, इस जगत दे विच जितनिया भी रूह हैं, 84 लाख जामे दे अंदर कैद कीतिया हुई हैं। वो जगत विच उधार दा जो अर्थ दिता गया है, अगर किसी चोले दे अंदर कोई जीवात्मा किसी वस्तु दे अभाव दे नाल त्रस्त है, और वो वस्तु दे करके कोई उसकी त्रस्ता दूर कर देता है, तो असी कहते हाँ भाई उसनू असी इस दुख तो मुक्त करता है, यानी उसका उधार कर देता है। रूहानियत दे विच उधार शब्द जो है ये जीवात्मा दे नाल संबंध रखता है। रूहानियत का भाव है आत्मा का परमात्मा दे नाल मिल जाना। इसका उधार किस तरीके दे नाल हो सकता है? इस दा सिर्फ इको ही तरीका है। वो की तरीका है कि यह जीवात्मा किसी भी तरीके दे नाल कोई भी उपक्रम या उपराला करके एक ऐसे रस्ते नू अपनाए, जिस दे उपर चल करके यह अपने मूल दे विच, यानी वह समुंदर जिस नू असी सतनाम दा समुंदर कहंदे हाँ, उस समुंदर दे विच जा करके मिल जावे। और यह मिलना जो है जींदे जी दा मजबून है। मरण दे बाद कोई भी सचखंड या उस समुंदर नू मिल नहीं सकिया। यह जीवात्मा दा मन दा संग करके एक भ्रम पैदा किया गया है कि मोक्ष की प्राप्ति यानी कि मुक्ति इस जीवात्मा दा उद्धार मरण दे बाद होएगा। और अवतारा ने इस लोक दे विच कई तरीके दे पिछले युगां दे विच जो कर्म कांड प्रचलित किते, संतां ने जो नाम उस परमात्मा दा सतपुरुष दा राम रखिया सी, बड़े प्यार दे नाल उसनू राम कह करके पुकारदे सन। काल ने बड़ी सुंदर चाल चली, उसने एक सचमुच दा राम जिसनू असी भगवान श्री राम दशरथ दा पुत्र कह करके पूजदे हां, 10,000 साल तक ऐसे कर्म कांड करवाए, ऐसे यज्ञ और ऐसियां रीतां प्रचलित कराईयां कि अज 3 युग हो गए ने, असी अज तक उस राम नू भुल नहीं सके। और जिस राम दा होका संतां ने दिता सी, उस सतपुरुष दा, उस सच दा, असी युगां तो उसनू भुल करके बैठे हाँ। और इस जीवात्मा दे दुख दा कारण भी सिर्फ यही है ਕਿ ਇਹ ਆਪਣੇ ਮੂਲ ਨੂੰ ਭੁੱਲ ਚੁੱਕੀ ਹੈ। ਆਪਣੇ ਮੂਲ ਨੂੰ ਕਦੋਂ ਤੋਂ ਇਹ ਉਤਰ ਕੇ ਸੱਚਖੰਡ ਤੋਂ ਆਈ ਹੈ, ਉਸ ਸਮੁੰਦਰ ਤੋਂ, ਉਸ ਸਤਨਾਮ ਤੋਂ ਵਿਛੜੀ ਹੈ। ਜਦ ਤੋਂ ਇਹ ਵਿਛੜੀ ਹੈ, ਇਹਨਾਂ ਲੋਕਾਂ ਦੇ ਵਿੱਚ ਇਹ ਖੱਜਲ ਹੋ ਰਹੀ ਹੈ। ਕਦੀ ਨਿਚਲੀ ਜੂਨਾਂ ਜਾਂਦੀ ਹੈ, ਕਦਲੀ ਉਤਲੀ ਜੂਨਾਂ ਦੇ ਵਿੱਚ, ਕਦੀ ਸੂਖਮ ਲੋਕਾਂ ਦੇ ਵਿੱਚ, ਕਦੀ ਕਾਰਨ ਲੋਕਾਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੇ ਕਰਮ ਕਰਦੀ ਹੈ। ਇਸ ਲੋਕ ਦਾ ਇਹ ਨਿਯਮ ਹੈ ਕਿ ਕਦੀ ਵੀ ਇਹ ਜੀਵਾਤਮਾ ਕਿਸੇ ਵੀ ਚੋਲੇ ਦੇ ਵਿੱਚ ਇੱਕ ਪਲ ਵੀ ਬਿਨਾਂ ਕਰਮ ਕੀਤੇ ਸਥਿਰ ਨਹੀਂ ਰਹਿ ਸਕਦੀ। ਜਦ ਹਰ ਪਲ ਹਰ ਘੜੀ ਕਰਮ ਕੀਤਾ ਜਾ ਰਿਹਾ ਹੈ, ਔਰ ਇਹ ਜੀਵਾਤਮਾ ਜਿਸ ਵੀ ਚੋਲੇ ਵਿੱਚ ਆਉਂਦੀ ਹੈ, ਪਿਛਲੇ ਜਨਮਾਂ ਦਾ ਭੁਗਤਾਨ ਕਰਨ ਵਾਸਤੇ ਆਉਂਦੀ ਹੈ, ਔਰ ਇਹ ਜਿਹੜੇ ਪਿਛਲੇ ਜਨਮਾਂ ਦਾ ਭੁਗਤਾਨ ਹੁੰਦਾ ਹੈ, ਇਸ ਨੂੰ ਕਰਨ ਵਾਸਤੇ ਇਸ ਨੂੰ ਇਸ ਚੋਲੇ ਦੇ ਵਿੱਚ, ਜਿਸ ਵੀ ਚੋਲੇ ਦੇ ਵਿੱਚ ਉਹ ਕਾਲ ਰੱਖਦਾ ਹੈ, ਇਸ ਨੂੰ ਫਿਰ ਕੁਛ ਨਾ ਕੁਛ ਕਰਮ ਕਰਨੇ ਪੈਂਦੇ ਨੇ। ਫਿਰ ਉਹ ਕਰਮ ਕਰਦਾ ਹੈ ਔਰ ਉਸ ਦਾ ਭੁਗਤਾਨ ਕਰਨ ਲਈ ਫਿਰ ਇਸ ਨੂੰ ਜਨਮਾਂ ਦੇ ਵਿੱਚ ਆਉਣਾ ਆਉਂਦਾ ਹੈ। ਔਰ ਇਸ ਤਰੀਕੇ ਦੇ ਨਾਲ ਇਹ ਚੇਨ ਇਤਨੀ ਲੰਬੀ ਬਣ ਜਾਂਦੀ ਹੈ ਕਿ ਸਦੀਆਂ ਹੀ ਹੋ ਗਈਆਂ ਇਸ ਨੂੰ ਇਹ ਜਨਮ ਮਰਨ ਦੇ ਗੇੜ ਦੇ ਵਿੱਚ। ਇਤਨੀ ਸਾਰੀ ਹੁਮੈ ਦੀ ਮੈਲ ਇਸਨੇ ਇਕੱਠੀ ਕਰ ਲਈ ਹੈ ਕਿ ਇਹ ਆਪਣੀ ਮੂਲ ਨੂੰ, ਯਾਨੀ ਕਿ ਆਪਣੇ ਪ੍ਰਕਾਸ਼ ਨੂੰ ਵੀ ਭੁੱਲ ਗਈ। ਜਿਸ ਚੋਲੇ ਦੇ ਵਿੱਚ ਜਾਂਦੀ ਹੈ, ਆਪਣੇ ਨੂੰ ਉਸੀ ਦਾ ਰੂਪ ਸਮਝ ਲੈਂਦੀ ਹੈ। ਉਸ ਪਾਣੀ ਵਾਕਣ ਜਿਸ ਤਰੀਕੇ ਦੇ ਨਾਲ ਪਾਣੀ ਬਦਲਾਂ ਦਾ ਕਿਚੜ ਵਿੱਚ ਪੈ ਜਾਂਦਾ ਹੈ, ਔਰ ਆਪਣੇ ਆਪ ਨੂੰ ਕਿਚੜ ਹੀ ਸਮਝਣ ਲੱਗ ਜਾਂਦਾ ਹੈ, ਪਰ ਜਦ ਤੱਕ ਉਹ ਵਿਧੀ ਨਾ ਅਪਣਾਈ ਜਾਏ, ਉਸ ਨੂੰ ਗਰਮ ਨਾ ਕੀਤਾ ਜਾਏ, ਉਹ ਭਾਵ ਬਣ ਕਰਕੇ ਨਾ ਨਿਕਲੇ, ਤਦ ਤੱਕ ਉਸ ਨੂੰ ਆਪਣੀ ਸਵੱਛਤਾ ਦਾ, ਆਪਣੇ ਨਿਰਮਲ ਹੋਣ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਯਾਨੀ ਕਿ ਇਹ ਜੀਵਾਤਮਾ ਅੰਧੀ ਔਰ ਬੋਲੀ ਹੈ। ਅੰਧੀ ਦਾ ਕੀ ਭਾਵ ਹੈ ਕਿ ਅਗਿਆਨਤਾ ਦਾ ਅੰਧਕਾਰ ਹੈ। ਅਗਿਆਨਤਾ ਕੈਸੀ ਹੈ? ਇੱਕ ਅਗਿਆਨਤਾ ਤੇ ਇਸ ਦੀ ਬਾਹਰ ਦੀ ਹੈ ਕਿ ਇਸ ਨੂੰ ਪਤਾ ਹੀ ਨਹੀਂ ਕਿ ਮੈਂ ਕਿੱਧਰੋਂ ਆਈ ਹਾਂ, ਮੈਂ ਰਾਜ ਕਰਨ ਵਾਸਤੇ ਪੈਦਾ ਹੋਈ ਹਾਂ। ਇੱਕ ਰਾਜਾ ਹੈ, ਸੁਪਨੇ ਦੇ ਵਿੱਚ ਆਪਣਾ ਰਾਜ ਗਵਾ ਬੈਠਦਾ ਹੈ ਔਰ ਦਰ ਦਰ ਦੀਆਂ ਠੋਕਰਾਂ ਖਾਂਦਾ ਹੈ, ਪਰ ਜਿਸਲੇ ਅੱਖ ਖੁੱਲਦੀ ਹੈ, ਉਸ ਨੂੰ ਪਤਾ ਚੱਲਦਾ ਮੈਂ ਤਾਂ ਰਾਜਾ ਸਾਂ, ਉਹ ਰਾਜਾ ਹੀ ਹੈ ਵਾਂ, ਉਹ ਤੇ ਇੱਕ ਸੁਪਨਾ ਸੀ। ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਇਸ ਜਗਤ ਦੇ ਵਿੱਚ ਇਹ ਅਗਿਆਨਤਾ ਦਾ ਅੰਧਕਾਰ ਹੈ, ਇਸ ਨੂੰ ਸੱਚਾ ਸਮਝ ਕਰਕੇ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਨੂੰ ਪਤਾ ਹੀ ਨਹੀਂ ਕਿ ਉਹ ਮਹਾਨ ਰਾਜਾ ਹੈ, ਉਸ ਮੂਲ ਦਾ ਅੰਸ਼ ਹੈ, ਇਸ ਨੇ ਰਾਜ ਕਰਨ ਵਾਸਤੇ ਜਨਮ ਲਿਆ ਹੈ, ਪਰ ਇਸ ਨੂੰ ਆਪਣੇ ਪਿਛੋਕੜ ਦੀ ਪਛਾਣ ਨਹੀਂ। ਔਰ ਇਸ ਸੰਗ ਕਿਸ ਦਾ ਸੰਗ ਕੀਤਾ ਹੈ? ਇਸ ਨੇ ਇਸ ਸਾਕਤ ਦਾ ਸੰਗ, ਮਨ ਦਾ ਸੰਗ। ਮਨ ਅੱਗੋਂ ਇੰਦਰੀਆਂ ਦੇ ਅਧੀਨ ਹੈ। ਇੰਦਰੀ ਜਿਸ ਘਾਟ ਦੇ ਵਿੱਚ ਜਾਂਦੀ ਹੈ, ਮਨ ਨੂੰ ਘਸੀਟ ਕਰਕੇ ਲੈ ਜਾਂਦੀ ਹੈ। ਮਨ ਦੇ ਨਾਲ ਇਹ ਜੀਵਾਤਮਾ ਬੱਧੀ ਹੋਈ ਹੈ, ਜੀਵਾਤਮਾ ਵੀ ਉਸ ਦੇ ਨਾਲ ਖੱਜਲ ਹੁੰਦੀ ਹੈ ਔਰ ਬਾਰ ਬਾਰ ਐਸੇ ਕਰਮ ਕਰਦੀ ਹੈ ਕਿ ਇਸ ਨੂੰ ਨਿਵਲੀ ਜੂਨਾਂ ਦੇ ਵਿੱਚ ਆਉਣਾ ਪੈਂਦਾ ਹੈ ਔਰ ਜਨਮ ਮਰਨ ਦੇ ਦੁੱਖ ਦੇ ਵਿੱਚ ਇਹ ਫਸੀ ਰਹਿੰਦੀ ਹੈ। ਇਹ ਭਾਵ ਸਮਝਣ ਵਾਲਾ ਹੈ, ਰੂਹਾਨੀਅਤ ਦਾ ਮਜ਼ਮੂਨ ਕਿਸੇ ਧਰਮ ਜਾਂ ਮਤ ਦਾ ਮਜ਼ਮੂਨ ਨਹੀਂ ਹੈ। ਜਿਸ ਤਰੀਕੇ ਦੇ ਨਾਲ ਕਾਲ ਨੇ ਆਪਣੇ ਅਵਤਾਰ ਭੇਜ ਕਰਕੇ ਆਪਣੀ ਮਰਿਆਦਾ ਨੂੰ ਪੱਕਾ ਕੀਤਾ, ਸ੍ਰੀ ਰਾਮ ਚੰਦਰ ਜੀ ਨੇ, ਸ੍ਰੀ ਕ੍ਰਿਸ਼ਨ ਮਹਾਰਾਜ ਜੀ ਨੇ ਸਿਰਫ ਇਸ ਜਗਤ ਵਿੱਚ ਆ ਕਰਕੇ ਇਸ ਮਰਿਆਦਾ ਨੂੰ ਇਸ ਲਈ ਦਰਸਾਇਆ ਕਿ ਇਹ ਜੀਵਾਤਮਾ ਭਰਮੀ ਰਹੇ। ਭਰਮੀ ਕਿਸ ਤਰੀਕੇ ਦੇ ਨਾਲ? ਯਾਨੀ ਕਿ ਉਹ ਅੱਛਾ ਕਰਮ ਕਰੇ ਜਾਂ ਭੈੜਾ ਕਰੇ, ਲੇਕਿਨ ਕਰੇ ਜ਼ਰੂਰ, ਕਿਉਂਕਿ ਇਹ ਜੀਵਾਤਮਾ ਨੂੰ ਰੋਕਣ ਦਾ ਹੋਰ ਕੋਈ ਉਪਾਅ, ਹੋਰ ਕੋਈ ਤਰੀਕਾ ਹੈ ਹੀ ਨਹੀਂ। ਇਹ ਖੇਲ ਰਚੀ ਹੋਈ ਹੈ। ਇਹ ਖੇਲ ਕੀ ਹੈ? ਇੱਕ ਐਸੀ ਤਾਕਤ ਹੈ ਜਿਸ ਨੂੰ ਅਸੀਂ ਅਨਾਮੀ ਕਹਿੰਦੇ ਹਾਂ, ਤੇ ਉਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਉਹ ਅਲਖ ਹੈ, ਅਨਾਮੀ ਹੈ, ਉਹ ਤੱਕ ਕੋਈ ਪਹੁੰਚ ਨਹੀਂ ਸਕਦਾ, ਕੋਈ ਜਾਣ ਨਹੀਂ ਸਕਦਾ ਕਿੱਥੋਂ ਉਹ ਸ਼ੁਰੂ ਹੈ, ਕਿੱਦਾਂ ਉਹਦਾ ਆਦਿ ਹੈ, ਕੀ ਉਸਦਾ ਅੰਤ ਹੈ। ਉਹ ਆਪਣੀ ਮੌਜ ਦੇ ਵਿੱਚ ਮਤ ਹੈ। ਜਦੋਂ ਉਸਨੇ ਓਂਕਾਰਾ ਭਰਿਆ, ਇੱਕ ਓਮ ਦੀ ਆਵਾਜ਼ ਹੋਈ, ਉਸ ਆਵਾਜ਼ ਤੋਂ ਉਸਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ। ਸਭ ਤੋਂ ਪਹਿਲੇ ਸਤਪੁਰਸ਼ ਦੀ ਰਚਨਾ ਕੀਤੀ ਗਈ, ਜੋ ਕਿ ਉਸਦੀ ਵੀ ਆਪਣੀ ਇੱਕ ਨਕਲ ਹੈ। ਸਤਪੁਰਸ਼ ਦੇ ਬਾਅਦ ਇੱਕ ਕਾਲ ਦੀ ਨਕਲ ਬਣਾਈ ਗਈ। ਕਾਲ ਜੋ ਹੈ, ਨਕਲ ਦੀ ਵੀ ਨਕਲ ਹੈ। ਕਾਲ ਦੀ ਆਪਣੀ ਕੋਈ ਤਾਕਤ ਨਹੀਂ ਹੈ, ਉਸ ਦੀ ਤਾਕਤ ਸਾਰੀ ਦੀ ਸਾਰੀ ਸਤਪੁਰਸ਼ ਤੋਂ ਆਉਂਦੀ ਹੈ। ਉਹ ਅਨਾਮੀ ਆਪਣੀ ਧੁੰਨ ਦੇ ਵਿੱਚ ਮਸਤ ਹੈ। ਹੁਣ ਸਾਰੀ ਸ੍ਰਿਸ਼ਟੀ ਚਲਾਉਣ ਦਾ ਜੋ ਕੰਮ ਦਿੱਤਾ ਗਿਆ, ਇਹ ਸਤਪੁਰਸ਼ ਨੂੰ ਦਿੱਤਾ ਗਿਆ। ਸਤਪੁਰਸ਼ ਨੂੰ ਪੂਰੀ ਸਮਰੱਥਾ ਦਿੱਤੀ ਗਈ, ਪੂਰੀ ਤਾਕਤ ਦਿੱਤੀ ਗਈ। ਇਸੇ ਕਰਕੇ ਜਗਤ ਦੇ ਵਿੱਚ ਜੋ ਅਸਲ ਪਰਮਾਤਮਾ ਹੈ, ਉਹ ਸਤਪੁਰਸ਼ ਹੈ। ਔਰ ਸਤਪੁਰਸ਼ ਦੇ ਜੋ ਅਵਤਾਰ ਹੁੰਦੇ ਨੇ, ਉਹ ਸੰਤ ਰੂਪ ਦੇ ਵਿੱਚ ਆਉਂਦੇ ਨੇ। ਸੰਤਾਂ ਦੇ ਅੰਦਰ ਉਹ ਜੋਤ, ਉਹ ਯਾਨੀ ਕਿ ਉਹ ਸਤਪੁਰਸ਼ ਕੀ ਹੈ? ਉਹ ਸ਼ਬਦ ਹੈ, ਉਹ ਨਾਮ ਹੈ, ਉਹ ਕੀਰਤਨ ਹੈ, ਉਹ ਅਕਤ ਕਥਾ ਹੈ, ਉਹ ਬਾਣੀ ਹੈ, ਉਹ ਪਾਣਾ ਹੈ। ਯਾਨੀ ਕਿ ਕਿਸੇ ਵੀ ਨਾਮ ਦੇ ਨਾਲ ਉਸਨੂੰ ਯਾਦ ਕਰ ਲਓ, ਉਹ ਸੁਣਦਾ ਹੈ। ਉਸਦਾ ਆਪਣਾ ਕੋਈ ਵੀ ਨਾਮ ਨਹੀਂ ਹੈ। ਉਸਨੇ ਆਪਣੀ ਸਾਰੀ ਸਮਰੱਥਾ ਦੇ ਕਰਕੇ ਸਤਿਗੁਰਾਂ ਨੂੰ, ਸੰਤਾਂ ਨੂੰ ਇਸ ਜਗਤ ਦੇ ਵਿੱਚ ਭੇਜਿਆ ਹੈ। ਕਿਸ ਵਾਸਤੇ ਭੇਜਿਆ ਹੈ? ਇਸ ਜੀਵਾਤਮਾ ਨੂੰ ਹੁਸ਼ਿਆਰ ਕਰਨ ਵਾਸਤੇ, ਚੇਤਾਉਣ ਵਾਸਤੇ ਕਿ ਤੂੰ ਆਪਣੇ ਮੂਲ ਨੂੰ ਪਛਾਣ, ਆਪਣੇ ਦੇਸ਼ ਨੂੰ ਪਛਾਣ, तू पराए देश दे विच है, बार बार जन्म और मरण का दुख सह रही है, तैनू राज करन वास्ते असी जन्म दिता है। यानी कि अगर यह सचखंड जीवात्मा पहुंच जाती है तो उस मालिक समुद्र का रूप हो जाती है, सारे अनगणित ब्रह्मंडा का राज इसनू मिल जाता है, पर इस अज्ञानता का अंधकार है। एक अज्ञानता इसकी बार दी है कि इसनू रस्ते का नहीं पता, इसनू अपने सच का नहीं पता। दूसरी अज्ञानता अंतर दी है, अंतर दे विच वो जोत दिन रात वो हक दी आवाज तुनकारे दे रही है। इस जीवात्मा नू बार बार पुकार पुकार के अपने मूल दी तरफ ले जाने लई कोशिश कर रही है, पर अंदर अज्ञानता दा अंधकार है। अंदर दी अज्ञानता की है, आत्मा दे विच और उस हक दी आवाज दे विच एक हुमै दा पर्दा है, एक मैल है। वो मैल केड़ी है? एक कर्मा दी मैल है। जिस तरीके दे नाल ए बार बार हर पल हर कड़ी कर्म कर दी है, अच्छे कर दी है या माड़े कर दी है, ए मैल कठी होई जांदी है। एक जोत है, एक रोशनी है, उदे चारों पासे दीवार खींच दित्ती जाए, दीवार दे परले पासे रोशनी नहीं जा सकती। कितना भी उपराला कर लो, जद तक कि वह दीवार विचों हटाई नहीं जाएगी। ठीक उसे तरीके दे नाल जदों असी अख बंद करदे हां अंदर सानू अंधकार नजर आंदा है, यह सचमुच उस अज्ञानता का अंधकार है। यह अंश किसका है? वह सतनाम के समुद्र का, उस समुद्र का, यानी कि उसके एक रोम की एक किरण तो अनगिनत ब्रह्मंडा की रचना की गई। एक किरण नाल अनगिनत ब्रह्मंड बन गए ने, ते क्या उसके अंश उसकी बूंद के अंदर कोई रोशनी नहीं, कोई ताकत नहीं, कोई समर्था नहीं? यह पुल है, यह जीवात्मा की यही अज्ञानता है। और इसी अज्ञानता के अंधकार को दूर करने वास्ते सतपुरुष ने सतगुरु के रूप में जो अवतार भेजते हैं वो इस जीवात्मा चेताने वास्ते आते हैं। दूसरे पासे काल पुरुष है, एक खेल रचा गया है सतपुरुष और काल पुरुष दे विच। उस दे विच कुछ नियम निर्धारित किए गए ने, ये नियम ऐसे निश्चित और अटल ने कि अगर सतगुरु भी आते ने पार ब्रह्म तो आते ने, सतपुरुष का अवतार लै करके आते ने, फिर भी इसका पालन करते ने। इस जगत दे विच दो नियम काल ने प्रचलित किए ने जड़े निश्चित ने। पहला है कर्मा का नियम, यानी कि कर्म किए बिना इन्हां तिना लोगों के विच जिस तक उसका राज है कोई भी जीवात्मा किसी भी पिंजरे के विच स्थिर नहीं रह सकती। अगर वह स्थिर ही नहीं रह सकती तो उसनू रोकिया किस तरीके नाल जा सकता है? दूसरा है काल का नियम, यानी कि एक सीमा निश्चित है तिना लोगों के विच कोई जड़ या चेतन वस्तु जदों भी दृष्टिगोचर होंदी है उसकी एक सीमा निर्धारित कर दी जाती, यानी मौत का नियम। यानी कि सतगुरु भी आते हैं तो इन्हों नियमों का पालन करते हैं, यानी कि वह सानू हुक्म देन आते हैं, हुक्म समझा आते हैं, उस मर्यादा का पालन कर सिखाने वास्ते आते हैं। असी हाँ कि मन के हुक्म दे विच, मन के मत दे विच सतगुरां कोल पूरी रहमत लैण दे बाद रहमत की है इस जगत दे विच, काल नू की लोड़ पई है हवा चलाण दी, की लोड़ है रोशनी देण दी, उसका तो कोई भाव है कि जीवात्मा नू कैद करके रखना है किसी भी तरीके दे नाल वो कैद करे, पर सतगुरां ने रहमत की, यह हवा दिती, पानी दिता, कई तरीके दे होर उपराले किते कि यह जीवात्मा जो है सुखी रह सके, अपने कर्मों का भुगतान कर सके। और उस काल ने की सियाणत की कि इन्हां दे विच भी सूक्ष्म जूमां का उद्धार कर दिता। किस तरीके दे नाल? पानी दे विच इतनी सूक्ष्म जूना फैला दित्तियां, हवा दे विच फैला दित्तियां, प्रकाश विच फैला दित्तियां, चंद दियां किरणां दे विच फैला दित्तियां। यानी कि अगर कोई जीवात्मा चाहे भी अपना उद्धार करना, यानी कि वह सत लोग दे विच जाना ते जा नहीं सकती। यानी कि एक पानी का घुट भरते हैं, एक सह हवा का लेंदे हैं तो कई करोड़ जीवात्मा की हत्या कर दी जाती है, और हर एक हत्या का हिसाब यह काल पुरुष नूं देना पैंदा है। यह आगे हथ अड़ के अपना हिसाब लैंदा है, और जब तक इसका हिसाब ना दिता जाए तब तक जीवात्मा जो है इन्हां लोगों नूं पार नहीं कर सकती। यानी कि तिना लोगों का राज इस काल के अधीन है, काल की सीमा के अधीन है, और मौत का नियम निश्चित है, चाहे वह जड़ है चाहे वह चेतन है। अगर वह दृष्टिगोचर हो गई है तो उसकी सीमा निश्चित है। इसी करके वह सीमा निश्चित होने करके इसनू असी परले की संज्ञा देंदे हां। जदों यह हक की आवाज सिमटन लग जाती है, तिना लोगों सिमट जाती है, उसले परले आ जाती है, सारिया जीवात्मा पार ब्रह्म पहुंच जांदियां ने। फिर उस तो बाद महापरले आती है, महापरले दे विच पार ब्रह्म दिया जीवात्मा अपने आप सचखंड पहुंच जांदियां। यानी कि यह सारा खेल जड़ा इस सृष्टि दे विच रचिया है, जिस तरीके नाल रचिया गया सी, इस शब्द इस नाम एक हक की आवाज के जरिए उसे तरीके दे नाल यह सारा खेल खत्म कर दिता जाता है। पर इस खेल दे विच एक नियम जो बनाया गया है वो कर्मा का नियम, जब तक असी इसका भुगतान नहीं करांगे यह जीवात्मा इस नियमों के अनुसार कदे भी सचखंड नहीं जा सकती। यानी कि उस महापरले आने तो पहले अगर असी इस जगत दे विच दुख महसूस करते हैं, इस जीवात्मा का उद्धार करना चाहते हैं, तो सानू इन्हां नियमां का पालन करना पड़ेगा। यानी कि इस जीवात्मा ने जितने भी स्वाद लगाए ना, चाहे वह सूक्ष्म रूप दे विच, चाहे मानसिक रूप दे विच, चाहे कन्ना दे जरिए, चाहे अख दे जरिए, चाहे नक दे जरिए, चाहे चलन फिरन दे जरिए, यानी कि किसी भी जून दे विच, किसी भी तरीके दे नाल सिर रहने वास्ते उसने जो भी कर्म किए ने, उसका भुगतान दिते बिना यह जीवात्मा अपने मूल दे विच नहीं समा सकती। और इसी नियम नू चलाण वास्ते और चला करके इस जीवात्मा नू सारा भुगतान कराण वास्ते सतगुरु एक विधि लै करके, एक नियम लै करके इस लोक दे विच अवतार लै करके प्रगट हुंदे ने। और असी की हां कि उन्हां दे कोल जा करके भी इस मजमून नू समझ नहीं पाते। किन्ने ही साल हो गए असी इस जिंदगी दे आखिरी स्टेज ते बैठे हां, अज तक सानू इस मजमून की समझ नहीं आई। अगर समझ आ गई होंगी तो सदियां तो कोई असी अज पहली बारी सतगुरां दे चरणी नहीं लगे। कई बारी सतगुरां दे कोल पहुंचे हां, कई बारी उन्हां दे उपदेश सुने ने, थोड़े बहुत उन्हां दे पालन भी किए ने। पालन करन दा नतीजा यह है कि अज असी मनुखा जन्म लै करके बैठे हां। इस मनुखे जन्म दे विच आ करके सतगुरु उपदेश करते ने। जरा विचार करके देखो ये तुहानू कितना टाइम मिलिया है, कितना समा है, इतना थोड़ा समा मिलिया है। इस थोड़े समय दे विच जिसने इन नियमों का पालन करके अपने उस हद तो पार लै गया, यानी कि एक राजा सी, राजे ने हुक्म किया एक कैदी के उत्तर तरस खा करके रहमत बख्शी कि सूरज डुबण तक जिथे तक तू अपना पैदल रस्ता नाप लेगा उत्थे तक का तू राजा घोषित कर दिता जाएगा। होया कि मन का संघ सी हंकार दे विच बैठ गया कि सारा दिन सूरज ने चढ़ना है, मैं तो दौड़ करके बहुत सारा लंबा राज प्राप्त कर लांगा। और उसने अख दे लाख लग गई। अख लगना की सी, मन का एक विकार सी, निंद्रा दे विच मस्त हो गया। जिसले शाम नूं अख खुली उसले उसदे चेतन आई, यानी कि बुढ़ापे दे विच आकर के सानू होश आती है, पर की देखता है कि सामने सूरज डुब रहा है। हुण सामने सूरज डुब रहा है और दूसरे पासे ओ कैदी नूं ले जाण वास्ते उसदे दूत आ रहे ने। उन्होंने फिर वह बेड़ियां पा दी, फिर संगलां पा दी, फिर ले जा करके तहखानिया दे विच सुट दिता। उस गहन अंधकार दे विच, उस अज्ञानता दे अंधकार दे विच कि जीवात्मा यह भी भुल बैठी कि वह इंसानी जन्म दे विच कई वारी आई है और कई वारी उसनूं फिर निचली जूनां दा भोग करना पिया। कई तो इत्थे सोच करके बैठे ने कि असी 84 कट के आ गए हां मनुखे जन्म दे विच, हुण सतगुरु भावे मंजी ते पा के लै जाण, चार जन्मां च लै ही जाणगे। ये सारे भरम ने, ये मन ने पैदा किए हुए। साध संगत जी विचार करके देखो, साडा सारिआं दा उही हाल है। बचपन साडा किस तरीके नाल निकल गया, दुखां दे विच निकल गया, अभाव दे विच निकल गया। जवानी आई ऐसी काम दी लहर उठी कि कई तरीके दे पाप करन लग बैठे। उस तो बाद लोभ दा विकार आया, लोभ दे विच असी ऐसे ऐसे भयानक कर्म किए कि इंसानी मांस और इंसानी खून पीना शुरू कर दिता। असी भुल के बैठ गए कि असी नीली जीवात्मा नूं मार करके खाना छोड़ता है, पर इंसानी मांस खाना नहीं त्याग गया, वह इंसान का खून पीना नहीं त्याग गया। तो किस तरीके दे नाल असी उस आखिरी समय दे विच, यानी कि बुढ़ापा आ गया, शरीर ने जवाब देता, कई तरीके दे दर्द उठन लग गए, घर वालों ने भी नकारता, खाना पीना भी टाइम से नहीं मिलता, तो असी हुण इस स्टेज दे विच आ करके क्या उस सच नूं प्राप्त कर लवांगे? वो परमात्मा साड़ी कैद दे विच है? क्या 2-4-5 लफ्जा दे विच परमात्मा कैद है? ये लफज किसने बनाए ने? ये मन दे संग दे, मन और माया दे नाल कड़े हुए ने। जिथे मन और माया दा प्रसार है, ये तिना लोकां दे विच इसकी प्रबल सबत्ता है, तो उत्थे तक ये माया जो है अधूरी है। इसकी बनाई हुई हर वस्तु भी अधूरी है। वो नाम जिसनों असी मुक्ति का आधार कहते हैं, वो हक की आवाज जो परमात्मा का स्वरूप है, अपने आप दे विच कितनी भी महान होए, पर अगर उसने हाथ अड़ दिता एक सतगुरु दे अगे, तो फिर वो की है, कादी महानता है? महानता किस दी है? उस राज दी, उस राजा दी, उस सतगुरु दी मानता है, जिसने सतगुरु नूं उसके उपदेशां नूं जान लिया, अंतर दे विच ताल लिया, अमली जामा पे ला लिया, उसी ने जा करके उस सच नूं प्राप्त किया है। बाकी सारिया गल्लां अधूरियां ने, किसे च कोई ताकत नहीं, किसे च कोई समर्था नहीं, जो कुछ भी है पूरन सतगुरां दे विच है। इस करके यही उपदेश है सतगुरां दा कि यह सारी जीवात्मा जो है यह भुली बैठी है अज्ञानता दे अंधकार दे विच, यानी कि अज्ञानता नूं दूर करन वास्ते सतगुरु ये जो सत्संग दा रस्ता अपनांदे ने, उहदे विच सारे भेदां नूं प्रगट करदे ने कि जीवात्मा भुली ना रहे, कल नूं इह जाण कह दवे अपने पिता नूं जा करके कि पिता जी तुसीं मैनूं होका नहीं दिता, मैनूं समझाया नहीं सी। यह समझाण वास्ते ही सतगुरु इस लोक दे विच यह गुमूत्र दीआं थैलियां दे विच आण दी उस सतगुरु नूं की जरूरत पई है। विचार करके देखो निश्चल अवस्था सहज सुख आनंद दी अवस्था उस परमात्मा दे विच लीन, उन्हां नूं की जरूरत पई है। इस जगत दे विच कितने दुख चुकदे ने, कितने कष्ट सहंदे ने, अपनी इस देह नूं चुक करके केड़ी केड़ी जगह लै करके जांदे ने, कितने अभाव दे विच अपनी जिंदगी बिताउंदे ने, किस लई बिताउंदे ने? सिर्फ इसी लई कि इह जीवात्मा नूं चेतान होशियार करन। पर असी की हां? असी फिर मन दे हुक्म दे विच रह जांदे हां। मन दा हुक्म की है? मन दी सीख की है? सदियां तो उसने एक लिस्ट बना करके दिती है, उस लिस्ट नूं सदियां तो असी जेब विच रख करके बैठे हां और लिस्ट नूं पूरा करदे हां। अगर चार लिस्टां दे विचों ना कटिया जांदा है तो दस होर जोड़ लैंदे हां, यानी कि भुखा विलासा तड़फदा रहिंदा है, यानी कि मन जब तक ब्रह्म दे विच नहीं लीन होएगा तद तक इह जीवात्मा का पिछा नहीं छोड़ेगा। यानी कि जड़ और चेतन की जो गंढ लगी है इसने किस तरीके नाल खुलना है उसी विधि नूं देण वास्ते सतगुरु आंदे रहे। हर युग दे विच हर समय संत मौजूद सन और समय दे अनुसार संत अपनी विधि दिंदे ने, कोई एक निश्चित विधि नहीं होंदी। ताकत ते सतगुरु दी है, उन्हां दे वचनां दे विच ताकत है। नाम की है, शब्द की है, कीर्तन की है, सतगुरु उपदेश करदे ने। असी जो परिवार कढ़ी आ पूरन सतगुरां दे अंतर दे हिरदे दे विच कोई सूक्ष्म तो सूक्ष्म तरंग भी उठदी आ तो उहनां दे मुखार विचों निकल करके साडे कन्नां दे विच लफ्ज़ बन करके टकराउंदी है। उस नूं असीं नाम कहिंदे आ, उस नूं असीं शब्द कहिंदे आ, उस नूं असीं कीर्तन कहिंदे आ, उस नूं असीं अकथ कथा कहिंदे आ। क्यों कहिंदे आ? क्योंकि अगर उह सतनाम यानी कि उस नूं कोई नहीं जाण सकिया तो उस दी ताकत और समर्था जिस देह दे अंदर मौजूद है उस नूं असीं किस तरीके नाल जाण सकदे आ? ते क्या उहनां दे मुखार विचों दो चार निकलिया या तिरंगा नूं असीं नाम दी संज्ञा देंदे आ ते बाकी वचनां नूं की कहांगे, बाकी तरंगा नूं कैड़ी संज्ञा देवांगे? इस करके गुरु साहब उपदेश करदे ने कि बाहर दा जप की है उहनूं किस तरीके दे नाल जपना है। पूरन सतगुरां दे मुखार विच उत्पन्न होई हर तरंग जो कि निर्देश लै करके हुक्म या उपराला लै करके साडे कम दे नाल टकराउंदी है उसनों अमली जामा जिसले पहनाया जाता है अपनी प्रैक्टिकल जिंदगी दे विच सतगुरां दे कपड़े खिंच के नहीं, उन्हां नूं मत्था टेक करके नहीं, उन्हां दे रस्तियां दे रुकावटां पा करके नहीं। वह आंदे ने, वह सत दे हुक्म दे विच ने, अपनी मौज दे विच अपना काम कर रहे ने। असीं सिर्फ मूड़ मत हाँ, अपने पैड़े मुखड़े लै करके मैलियां शकलां लै करके उन्हां दे सामने जाते हैं और कई तरीके दीआं रुकावटां पाते हैं। अगर सचमुच असीं अपने सतगुरु दे बनना चाहते हाँ तो जिथे है वा उत्थे ही रहो। बेशक जिसले वह दर्शन देण आते हैं डंगे की चोट ते आते हैं जाओ दर्शनों वास्ते, वह देण वास्ते आते हैं चोलियां पर के लियाओ, पर उस वेले असी की करते हैं साडे भांडे ही पुठे पे होंदे ने। जिसले वह देण आते हैं उस तरह भंडार लै जाते हैं। क्यों? क्योंकि साडे भांडे ही पुठे ने। भांडा केड़ा है? मन का। मन ने किस तरह पुटा है? यानी कि विकारा की संगत है, इंद्रिया के अधीन है। जब तक इंद्रिया के अधीन चो यदि दास्ता मुक्त नहीं होएगी तब तक मन टिक नहीं सकता, तद तक वो अंतर दे विच सिमट नहीं सकता, अंतर दे विच आत्मा सिमटेगी नहीं, उस हक की आवाज नूं प्राप्त नहीं कर सकती, उस जोत के दर्शन नहीं कर सकती। जब तक उसके दर्शन नहीं करेगी, उस आवाज नूं सुनेगी नहीं, तद तक जीवात्मा मुक्ति प्राप्त नहीं कर सकती। तो सतगुरां के रस्तियां दे विच रुकावट पाउण दा कोई लाभ नहीं है। जो हुक्म वो करते हैं उस नूं अमली जामा असी अपने प्रैक्टिकल जिंदगी दे विच पहनाना है। किस तरीके दे नाल? जदों भी जीवात्मा मनुख जन्म विच आंदी है उस मनुख ने जिस भी देश, जिस भी जात, जिस भी कौम, जिस भी मजहब दे विच जन्म लैना है उस दे कुछ ना कुछ कर्म कांड और रीति रिवाज होणगे और इन्हां रीति रिवाजां और कर्म कांडा तो जिहड़े जन्म तो ही साढ़े खून दे विच भर दिते गए ने कोई झटके दे नाल ना ते अलग कर सकता है और ना ही असीं अलग हो सकते हाँ। विचार करके देखो अगर अज पंजाह साल हो गए ने सतगुरां कोल जांदिआं उसके बाद भी साढ़े खून चो यह अवतारा के दिते हुए यज्ञ नहीं निकले। अज तक असी होम करते हैं। क्यों करते हैं? कई तरीके दे निवली कर्म करते हैं। क्यों करते हैं? अंदर दा अंधकार दूर करन दी कोशिश नहीं की थी, पर दिवाली ते दीवा बालना असी अपना अहंकार समझते हैं, उच्चा समझते हैं। क्यों? उसकी इको ही वजह है कि असी इस मजमून नूं सही तरीके नाल पछाणिया नहीं, उस दे उपर कदी विचार नहीं कीती। इस करके संत हमेशा ही उपदेश करते ने कि जिस जात देश धर्म दे विच बैठे हो उत्थे ही बैठे रहो और जड़े कर्म कांड चल रहे ने उन्हां तो असी बच ही नहीं सकते। अगर असी उन्हां तो बचना चाहते हाँ तो वह सारे कर्म करते हुए सानू उस सच की सच्ची विधि नूं अपनाना पएगा और एक एक करके ਜਿਹੜੀ ਕਰਮਾਂ ਦੀ ਮੈਲ ਅੰਤਰ ਦੇ ਵਿੱਚ ਇਕੱਠੀ ਕੀਤੀ ਹੈ, ਉਹ ਕਰਮਾਂ ਦੀ ਮੈਲ ਜਦੋਂ ਅਸੀਂ ਧੋਣੀ ਸ਼ੁਰੂ ਕਰਾਂਗੇ ਉਪਦੇਸ਼ਾਂ ਦੇ ਉੱਪਰ ਚੱਲ ਕੇ। ਔਰ ਉਹ ਉਪਦੇਸ਼ ਗੁਰੂ ਸਾਹਿਬਾਂ ਦੇ ਉਪਦੇਸ਼ ਕੀ ਨੇ? ਕੋਈ ਲੰਬੀ ਚੌੜੀ ਕਿਤਾਬ ਨਹੀਂ ਲਿਖੀ, ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਬੇਟਾ ਸੱਚ ਬੋਲਣਾ ਹੈ ਤੇ ਸੱਚ ਬੋਲੋ, ਇਹ ਹੱਕ ਖਾਣਾ ਹੈ ਤੇ ਹੱਕ ਖਾਓ, ਨਿੰਦਿਆ ਨਹੀਂ ਕਰਨੀ ਤੇ ਨਿੰਦਿਆ ਨਹੀਂ ਕਰੋ। ਅਸੀਂ ਇਹ ਸਾਰੇ ਹੀ ਕਰਮ ਕਰਦੇ ਹਾਂ ਜਿਹੜੇ ਸਤਿਗੁਰੂ ਉਪਦੇਸ਼ ਕਰਦੇ ਨੇ, ਉਸ ਤੋਂ ਉਲਟ ਚੱਲਦੇ ਹਾਂ। ਇਹਨਾਂ ਕਰਮਾਂ ਤੋਂ ਉਲਟ ਚੱਲ ਕੇ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਖੂਨ ਦੇ ਵਿੱਚੋਂ ਇਸ ਵਿਕਾਰ ਨੂੰ ਕੱਢ ਸਕਦੇ ਹਾਂ? ਇਸ ਕਰਕੇ ਅਸੀਂ ਮੌਖਿਕ ਰੂਪ ਦੇ ਨਾਲ ਸਤਿਗੁਰਾਂ ਦੀ ਸ਼ਰਨ ਤਾਂ ਲੈ ਲਈ ਪਰ ਉਹ ਸੱਚ ਨੂੰ ਪ੍ਰਾਪਤ ਨਹੀਂ ਕਰ ਸਕੇ। ਸਤਿਗੁਰੂ ਕੀ ਹੈ? ਸੱਚ ਹੈ, ਸੱਚੋ ਸੱਚ ਵਰਤਦਾ ਹੈ, ਪਰ ਅਸੀਂ ਅੱਜ ਤੱਕ ਉਸ ਸੱਚ ਦਾ ਦੀਦਾਰ ਨਹੀਂ ਕੀਤਾ। ਬਾਹਰ ਦਾ ਦੀਦਾਰ ਤੇ ਨਿਚਲੀਆਂ ਜੂਨਾਂ ਨੇ ਵੀ ਕੀਤਾ ਹੈ, ਨਿਚਲੀਆਂ ਜੂਨਾਂ ਨੂੰ ਉਚਲੇ ਜਾਮੇ ਮਿਲ ਜਾਣਗੇ ਔਰ ਮਨੁੱਖੇ ਜਨਮ ਨੇ ਦਰਸ਼ਨ ਕੀਤੇ ਨੇ ਤੇ ਉਸ ਨੂੰ ਹੋਰ ਉੱਤਮ ਭੋਗੀ ਜੂਨ ਮਿਲ ਜਾਏਗੀ। ਤਾਂ ਸੰਗਤ ਜੀ, ਕਿਆ ਲਾਭ ਹੋਏਗਾ? ਸੀ ਕਲਾਸ ਤੋਂ ਇਹ ਕਲਾਸ ਹੀ ਪਹੁੰਚ ਜਾਵਾਂਗੇ, ਰਵਾਂਗੇ ਤੇ ਕੈਦੀ ਹੀ, ਯਾਨੀ ਕਿ ਮਨੁੱਖਾ ਜਨਮ ਵੀ ਗਵਾ ਲਿਆ ਉਹ ਸਤਿਗੁਰੂ ਦੀ ਸ਼ਰਨ ਵੀ ਪੂਰੀ ਨਾ ਲੈ ਸਕੇ। ਔਰ ਅਗਰ ਅਸੀਂ ਸੱਚਮੁੱਚ ਇਸ ਮਜ਼ਮੂਨ ਨੂੰ ਜਾਣਨਾ ਚਾਹੁੰਦੇ ਹਾਂ, ਇਸ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਉਸ ਜਪ ਨੂੰ ਕਰਨਾ ਪਏਗਾ। ਔਰ ਉਹ ਬਾਹਰ ਦਾ ਜਪ ਕੀ ਹੈ? ਸਤਿਗੁਰੂ ਵਿਧੀ ਦੇ ਰਹੇ ਨੇ ਕਿ ਪਹਿਲੀ ਵਿਧੀ ਇਹ ਹੈ ਕਿ ਬਾਹਰ ਦਾ ਜਪ, ਯਾਨੀ ਕਿ ਉਹ ਸਾਰੀਆਂ ਤਰੰਗਾਂ ਜੋ ਉਪਦੇਸ਼ ਲੈ ਕਰਕੇ ਆਉਂਦੀਆਂ ਨੇ, ਜੋ ਹੁਕਮ ਸਾਡੇ ਕੰਨਾਂ ਦੇ ਵਿੱਚ ਟਕਰਾਉਂਦੇ ਨੇ, ਉਸ ਨੂੰ ਅਮਲੀ ਜਾਮਾ ਪਹਿਨਾਉਣਾ ਹੈ। ਕੋਈ ਦਲੀਲ ਨਹੀਂ ਦੇਣੀ, ਕੋਈ ਤਰੀਕੇ ਦਾ ਵਿਕਾਰ ਨਹੀਂ ਲਿਆਉਣਾ, ਕੋਈ ਅਭਾਵ ਨਹੀਂ ਲਿਆਉਣਾ। ਅਸੀਂ ਕਹਿੰਦੇ ਹਾਂ ਸੱਚ ਬੋਲਾਂਗੇ ਤੇ ਸਾਡਾ ਧੰਦਾ ਹੀ ਚੌਪਟ ਹੋ ਜਾਏਗਾ, ਸਾਡੇ ਬੱਚੇ ਰੁਲ ਜਾਣਗੇ, ਇਹ ਕੌਣ ਦਲੀਲ ਦੇ ਰਿਹਾ? ਕਦੀ ਕਿਸੇ ਨੇ ਵਿਚਾਰ ਕੀਤਾ ਹੈ? ਇਹ ਮਨ ਦੀ ਦਲੀਲ ਹੈ, ਇਹ ਮਨ ਦੀ ਦਲੀਲ ਸਦੀਆਂ ਤੋਂ ਚੱਲ ਰਹੀ ਹੈ ਔਰ ਇਸ ਦਾ ਸੰਗ ਕਰਕੇ ਸਦੀਆਂ ਤੋਂ ਹੀ ਇਹ ਜੀਵਾਤਮਾ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕੀ। ਇਸ ਕਰਕੇ ਇਹ ਪਹਿਲਾ ਜਪ ਜੋ ਬਾਹਰ ਦਾ ਹੈ, ਜਦੋਂ ਅਸੀਂ ਬਾਹਰ ਦੇ ਇਸ ਮਜ਼ਮੂਨ ਨੂੰ ਪੂਰਾ ਕਰ ਲਵਾਂਗੇ, ਉਸ ਲਈ ਸਤਿਗੁਰੂ ਅੰਤਰ ਦੇ ਵਿੱਚ ਆਪ ਪ੍ਰਗਟ ਹੁੰਦੇ ਨੇ। ਉਸ ਨੂਰਾਨੀ ਰੂਪ ਦੇ ਵਿੱਚ ਉਹ ਮੁੱਖ ਸੁਹਾਵਾ ਜੋ ਨਜ਼ਰ ਆਉਂਦਾ ਹੈ, ਉਸ ਦੇ ਵਿੱਚ ਜਦੋਂ ਇਹ ਜੀਵਾਤਮਾ ਇਕੱਠੀ ਹੋ ਕਰਕੇ ਪ੍ਰੀਤ ਕਰਦੀ ਹੈ, ਇੱਕ ਗੱਲ ਯਾਦ ਰੱਖਣਾ, ਇਹ ਜੀਵਾਤਮਾ ਕਦੇ ਵੀ ਆਪਣੇ ਆਪ ਇਕੱਠੀ ਨਹੀਂ ਹੋ ਸਕਦੀ। ਅਗਰ ਇਹ ਆਪਣੇ ਆਪ ਇਕੱਠੀ ਹੋ ਸਕਦੀ ਹੁੰਦੀ ਤੇ ਇਸ ਜਗਤ ਦੇ ਵਿੱਚ ਅੱਜ ਕੋਈ ਵੀ ਨਾ ਨਜ਼ਰ ਆ ਰਿਹਾ ਹੁੰਦਾ, ਸਾਰੇ ਹੀ ਸੱਚਖੰਡ ਪਹੁੰਚ ਗਏ ਹੁੰਦੇ, ਕਿਉਂਕਿ ਸਾਨੂੰ ਕੋਈ ਥੋੜਾ ਸਮਾਂ ਨਹੀਂ ਮਿਲਿਆ, ਕੋਈ ਇੱਕ ਜੁਰਾਸੀ ਨਹੀਂ ਕੱਟੀ, ਇੱਕ ਵਾਰੀ ਮਨੁੱਖੇ ਜਨਮ ਵਿੱਚ ਨਹੀਂ ਆਏ, ਅਣਗਿਣਤ ਟਾਈਮ ਦੇ ਵਿੱਚ ਅਸੀਂ ਇਹਦੇ ਵਿੱਚ ਆਏ ਹਾਂ ਔਰ ਅਣਗਿਣਤ ਵਾਰੀ ਅਸੀਂ ਇਸ ਭਰਮ ਦੇ ਵਿੱਚ ਬੈਠ ਕਰਕੇ ਨਿਚਲੀ ਜੂਨਾਂ ਦੇ ਵਿੱਚ ਗਏ ਹਾਂ। ਤਾਂ ਸਮਰੱਥਾ ਕਿਹਦੇ ਵਿੱਚ ਹੈ? ਤਾਕਤ ਕਿਹਦੇ ਵਿੱਚ ਹੈ? ਲਫ਼ਜ਼ਾਂ ਦੇ ਵਿੱਚ ਕੋਈ ਤਾਕਤ ਨਹੀਂ ਹੈ, ਉਹ ਇੱਕ ਵਿਧੀ ਹੈ, ਇੱਕ ਪੌੜੀ ਹੈ। ਸਿਰਫ ਸਤਿਗੁਰੂ ਇਹ ਦੇਖਦੇ ਨੇ ਕਿ ਇਹ ਮੇਰਾ ਹੁਕਮ ਮੰਨਦਾ ਵੀ ਹੈ ਕਿ ਨਹੀਂ, ਇਹਦਾ ਖਿਆਲ ਮੇਰੇ ਪਾਸੇ ਹੈ ਕਿ ਜਗਤ ਦੇ ਭੋਗਾਂ ਦੇ ਵਿੱਚ ਹੈ, ਇਸ ਤੋਂ ਅੱਗੇ ਇਸਦਾ ਕੁਛ ਵੀ ਅਰਥ ਨਹੀਂ ਹੈ। ਇਸ ਕਰਕੇ ਯਾਦ ਰੱਖਣਾ, ਜਦੋਂ ਅਸੀਂ ਬਾਹਰ ਦਾ ਅਮਲੀ ਜਾਮਾ ਨਹੀਂ ਪਹਿਨਾਵਾਂਗੇ ਨਾ ਤੇ ਸਤਿਗੁਰੂ ਅੰਤਰ ਦੇ ਵਿੱਚ ਕਦੀ ਪ੍ਰਗਟ ਹੋਣਗੇ ਹੀ ਨਹੀਂ, ਕਿਉਂਕਿ ਸਤਿਗੁਰੂ ਤੇ ਅੰਦਰ ਬੈਠੇ ਨੇ। ਜਿਸਨੇ ਜਨਮ ਦਿੱਤਾ ਹੈ ਕਿਆ ਉਹ ਭੁੱਲਾ ਬੈਠਾ ਹੈ? ਜਿਹੜੀ ਮਾਂ 9 ਮਹੀਨੇ ਪੇਟ ਵਿੱਚ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ, ਚਾਹੇ ਉਹ ਫੁੱਟਪਾਥ ਤੇ ਹੈ, ਚਾਹੇ ਮਹਿਲਾਂ ਦੇ ਵਿੱਚ ਹੈ, ਚਾਹੇ ਉਹ ਕਿਸੇ ਵੀ ਜਗ੍ਹਾ ਸੱਤ ਸਮੁੰਦਰ ਪਾਰ ਚਲੀ ਜਾਏ, ਉਸਦਾ ਧਿਆਨ ਉਸਦਾ ਖਿਆਲ ਹਰ ਕੱਲ ਹਰ ਘੜੀ ਆਪਣੇ ਉਸ ਅੰਸ਼ ਦੇ ਵਿੱਚ ਰਹਿੰਦਾ ਹੈ ਜਿਸ ਨੂੰ ਉਸਨੇ ਆਪਣੇ ਪੇਟ ਚੋਂ ਜਨਮ ਦਿੱਤਾ ਹੈ। ਵਿਚਾਰ ਕਰਕੇ ਦੇਖੋ, ਜਿਸ ਅਨਾਮੀ ਨੇ ਜਿਸਦਾ ਅਸੀਂ ਅੰਸ਼ ਹਾਂ, ਉਹ ਜਨਮ ਦੇ ਕਰਕੇ ਕਿਆ ਭੁੱਲਾ ਬੈਠਾ ਹੈ? ਹਰ ਪਲ ਹਰ ਕੜੀ ਉਸਦੀ ਆਵਾਜ਼ ਜੋ ਹੈ ਅੰਤਰ ਦੇ ਵਿੱਚ, ਕਿਆ ਜੜ, ਕਿਆ ਚੇਤਨ, ਦਿਨ ਰਾਤ ਪ੍ਰਕਾਸ਼ ਔਰ ਉਸ ਹੱਕ ਦੀ ਆਵਾਜ਼ ਦੇ ਰੂਪ ਦੇ ਵਿੱਚ ਤੁਨਕਾਰੇ ਦੇ ਰਹੀ ਹੈ, ਇਸ ਨੂੰ ਲਿਜਾਣ ਵਾਸਤੇ ਆਈ ਹੈ। ਪਰ ਅਸੀਂ ਕੀ ਹਾਂ? ਅਸੀਂ ਸੁੱਤੇ ਪਏ ਹਾਂ, ਨਿੰਦਰਾ ਦੇ ਵਿੱਚ ਮਸਤ ਹਾਂ। ਐਸੀ ਨਿੰਦਰਾ ਹੈ, ਇਹ ਜਗਤ ਕੀ ਹੈ? ਸੁਪਨਾ ਹੈ, ਸੁਪਨੇ ਵਰਗਾ ਸੰਸਾਰ ਹੈ, ਅਸੀਂ ਇਸ ਨੂੰ ਸੱਚਾ ਕਰਕੇ ਭੋਗ ਰਹੇ ਹਾਂ, ਇਸੇ ਕਰਕੇ ਅਸੀਂ ਇਸ ਜਗ੍ਹਾ ਦੁਖੀ ਹਾਂ। ਜੋ ਅੰਤਰ ਦੀ ਵਿਧੀ ਹੈ ਸਤਿਗੁਰੂ ਅੰਤਰ ਦੇ ਵਿੱਚ ਆਪ ਦਿੰਦੇ ਨੇ, ਔਰ ਉਹ ਕਿਸ ਤਰੀਕੇ ਨਾਲ ਦੇਣਗੇ, ਕਿਸ ਤਰੀਕੇ ਨਾਲ ਲੈ ਕੇ ਜਾਣਗੇ, ਇਹ ਸਤਿਗੁਰੂ ਦੀ ਆਪਣੀ ਮੋਝ ਹੈ। ਪਲਕ ਚੁਪਕਾ ਕੇ ਲੈ ਜਾਣ, ਜਾਂ ਕੋਈ ਲਫ਼ਜ਼ ਦੇ ਕੇ ਲੈ ਜਾਣ, ਜਾਂ ਆਪਣੇ ਚਰਨਾਂ ਦੇ ਵਿੱਚ ਲਪੇਟ ਕੇ ਲੈ ਜਾਣ, ਜਾਂ ਕਨਾੜੇ ਚੁੱਕ ਕੇ ਲੈ ਜਾਣ, ਇਹ ਸਤਿਗੁਰੂ ਦੀ ਆਪਣੀ ਮੋਝ ਹੈ। ਕਨਾੜੇ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ ਜਿਹੜੀਆਂ ਜੀਵਾਤਮਾ ਅੰਤਰ ਦੇ ਵਿੱਚ ਆਪਣੇ ਸਤਿਗੁਰੂ ਦੇ ਨਾਲ ਪ੍ਰੇਮ ਕਰਦੀਆਂ ਨੇ। ਸਾਡਾ ਪ੍ਰੇਮ ਕਿਹੜਾ ਹੈ? ਸਵਾਰਥ ਦਾ, ਕਾਮਨਾ ਦਾ, ਇੱਛਾ ਦਾ। ਯਾਦ ਰੱਖਣਾ, ਇੱਕ ਵੀ ਇੱਛਾ, ਇੱਕ ਵੀ ਕਾਮਨਾ ਬੰਧਨਕਾਰੀ ਪ੍ਰਭਾਵ ਦੇ ਵਿੱਚ ਹੈ, ਚਾਹੇ ਉਹ ਕਾਮਨਾ ਸਤਿਗੁਰ ਦੇ ਮੁਤੱਲਕ ਹੈ, ਚਾਹੇ ਕਿਸੇ ਦੇ ਵੀ ਮੁਤੱਲਕ ਹੈ। ਯਾਨੀ ਸੋਨੇ ਦੀ ਜੰਜੀਰ ਜਾਂ ਲੋਹੇ ਦੀ ਜੰਜੀਰ, ਜੰਜੀਰ ਦਾ ਕੰਮ ਹੈ ਬੰਦ ਕੇ ਰੱਖਣਾ ਔਰ ਉਹ ਬੰਦ ਕਰਕੇ ਰੱਖੇਗੀ। ਇਹ ਸਾਰੀਆਂ ਪ੍ਰੀਤਾਂ ਇਹ ਝੂਠੀਆਂ ਨੇ, ਇਹ ਝੂਠੀਆਂ ਪ੍ਰੀਤਾਂ ਤਿਆਗੇ ਬਿਨਾਂ, ਜਗਤ ਦੀ ਤਰਫੋਂ ਅੱਖ ਬੰਦ ਕੀਤੇ ਬਿਨਾਂ ਕਿਸੇ ਨੂੰ ਵੀ ਅੱਜ ਤੱਕ ਸੱਚ ਦੀ ਪ੍ਰਾਪਤੀ ਨਹੀਂ ਹੋਈ। ਅਸੀਂ ਇਹ ਸੋਚ ਕੇ ਬੈਠੇ ਹਾਂ ਅਸੀਂ ਤ੍ਰਿਕੁਟੀ ਪਾਰ ਕਰ ਲਈ ਹੈ, ਅਸੀਂ ਤੇ ਪਹਿਲੇ ਮੰਡਲ ਵੀ ਨਹੀਂ ਪਹੁੰਚੇ। ਛੇਵਾਂ ਚੱਕਰ ਹੈ ਪਹਿਲੇ ਮੰਡਲ ਦਾ, ਜਿੱਥੇ ਜਾ ਕਰਕੇ ਸਾਰੀ ਈਸ਼ਵਰੀ ਤਾਕਤਾਂ ਜਿਨ੍ਹਾਂ ਨੂੰ ਅੱਜ ਤੱਕ ਅਸੀਂ ਪੂਜ ਰਹੇ ਹਾਂ ਨਾ, ਉਹ ਚਰਨ ਵੰਦਨਾ ਕਰਦੀਆਂ ਨੇ, ਮੱਥੇ ਟੇਕਦੀਆਂ ਨੇ, ਤੁਹਾਡੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋ ਜਾਣਗੀਆਂ। ਵਿਚਾਰ ਕਰਕੇ ਦੇਖੋ, ਚਲੀ ਅੰਦਰ ਜਾ ਕਰਕੇ ਤੇ ਦੇਖੋ, ਕਦੀ ਉਹ ਸਤਿਗੁਰੂ ਦੇ ਨਾਲ ਪ੍ਰੀਤਤਾ ਕਰਕੇ ਦੇਖੋ। ਸਾਡੀ ਸਾਰੀ ਪ੍ਰੀਤ ਜਿਹੜੀ ਹੈ ਝੂਠੀ ਹੈ, ਇਸ ਕਰਕੇ ਸਤਿਗੁਰੂ ਉਪਦੇਸ਼ ਕਰਦੇ ਨੇ, ਅੰਦਰ ਦਾ ਜਪ ਉਸੇ ਲਈ ਮਿਲਦਾ ਹੈ ਜਿਸ ਲਈ ਸਤਿਗੁਰੂ ਅੰਦਰ ਮੌਜੂਦ ਹੁੰਦੇ ਨੇ। ਅਸੀਂ ਅਹੰਕਾਰ ਕਰਦੇ ਹਾਂ ਕਿ ਅਸੀਂ ਗੁਰਮਤ ਤੇ ਚੱਲਦੇ ਹਾਂ, ਅਸੀਂ ਤੇ ਗੁਰੂ ਦੇ ਪਹਿਲੇ ਲਫ਼ਜ਼ ਗਾਹ ਨੂੰ ਵੀ ਨਹੀਂ ਸਮਝ ਸਕੇ, ਗੁਰਮਤ ਤੇ ਕੀ ਚੱਲਾਂਗੇ। ਗੁਰਮਤ ਤੇ ਸ਼ੁਰੂ ਹੀ ਉਦੋਂ ਹੁੰਦੀ ਹੈ ਜਿਸ ਲਈ ਅੰਤਰ ਦੇ ਵਿੱਚ ਗੁਰੂ ਸ਼ਬਦ ਰੂਪ ਦੇ ਵਿੱਚ ਪ੍ਰਗਟ ਹੁੰਦੇ ਨੇ, ਯਾਨੀ ਕਿ ਉਹ ਆਵਾਜ਼ ਰੂਪ ਦੇ ਵਿੱਚ ਜਿਸ ਲਈ ਇੱਕ ਮੇਖ ਹੁੰਦੇ ਆ, ਉਸ ਲਈ ਗੁਰਮਤ ਦੀ ਪਹਿਲੀ ਪੌੜੀ ਸ਼ੁਰੂ ਹੁੰਦੀ ਹੈ। ਔਰ ਅਸੀਂ ਅਹੰਕਾਰ ਪੜ ਰਹੇ ਹਾਂ ਕਿ ਅਸੀਂ 50 ਸਾਲ ਹੋ ਗਏ ਗੁਰਮਤ ਤੇ ਚੱਲਦੇ ਹਾਂ। ਗੁਰਮਤ ਕਿਤਨੀ ਵੀ ਕਠਿਨ ਹੈ, ਕਿਤਨੀ ਵੀ ਔਖੀ ਹੈ, ਇਹ ਗਲੇ ਤੋਂ ਉਤਾਰਨੀ ਪਏਗੀ, ਇਸ ਮਾਰਗ ਤੇ ਚੱਲਣਾ ਪਏਗਾ। ਜਦ ਤੱਕ ਜਿਸ ਵੀ ਯੁੱਗ ਜਿਸ ਵੀ ਸਮੇਂ ਇਸ ਪੌੜੀ ਤੇ ਅਸੀਂ ਪੈਰ ਨਹੀਂ ਰੱਖਾਂਗੇ, ਭਾਵੇਂ ਪੌੜੀ ਕਿਤਨੀ ਵੀ ਔਖੀ ਹੈ, ਕਿਤਨੀ ਵੀ ਕਠਿਨ ਘਾਟੀ ਹੈ, ਇਹ ਘਾਟੀ ਪਾਰ ਕਰਨੀ ਪਏਗੀ। ਜਦ ਤੱਕ ਇਸ ਦੇ ਉੱਪਰ ਨਹੀਂ ਚੱਲਾਂਗੇ, ਤਦ ਤੱਕ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਹ ਜੀਵਾਤਮਾ ਵਾਰ ਵਾਰ ਜੰਮੇਗੀ, ਵਾਰ ਵਾਰ ਮਰੇਗੀ, ਇਸ ਨੂੰ ਵਾਰ ਵਾਰ ਇਹ ਦੁੱਖ ਸੁੱਕਣੇ ਪੈਣਗੇ। ਇਸੀ ਕਰਕੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਅੰਦਰ ਦਾ ਮਜ਼ਮੂਨ ਸਾਡਾ ਨਹੀਂ ਹੈ, ਅਸੀਂ ਅੰਦਰ ਦੇ ਮਜ਼ਮੂਨ ਦੇ ਉੱਪਰ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਅੰਦਰ ਦੇ ਸਤਿਗੁਰ ਦੀ ਮੋਜ ਹੈ, ਇਸ ਕਰਕੇ ਸਤਿਗੁਰਾਂ ਦਾ ਹੁਕਮ ਪਹਿਲਾਂ ਇਹੀ ਹੈ ਕਿ ਬਾਹਰ ਦੇ ਮਜ਼ਮੂਨ ਜੋ ਜੀਵਾਤਮਾ ਦੇ ਅਧਿਕਾਰ ਦੇ ਅੰਦਰ ਆਉਂਦੇ ਨੇ ਕਿ ਮਨੁੱਖੇ ਜਨਮ ਵਿੱਚ ਆਈਏ ਤੇ ਉਸਨੂੰ ਅਧਿਕਾਰ ਹੈ ਇਸ ਸੱਚ ਨੂੰ ਜਾਣਨ ਦਾ ਔਰ ਉਸਦੇ ਉੱਪਰ ਚੱਲਣ ਦਾ, ਉਹ ਅਧਿਕਾਰ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਸਾਡੀ ਝੋਲੀਆਂ 'ਚ ਪਾ ਰਹੇ ਨੇ ਕਿ ਉਸਨੂੰ ਅਮਲੀ ਜਾਮਾ ਪਹਿਨਾਓ ਜੋ ਵੀ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਜਦ ਤੱਕ ਉਸਨੂੰ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ, ਤਦ ਤੱਕ ਸਤਿਗੁਰੂ ਅੰਤਰ ਦੇ ਵਿੱਚ ਉਹ ਉਪਾਸਨਾ ਨਹੀਂ ਦੇਣਗੇ। ਯਾਨੀ ਕਿ ਪੁਰਾਣੇ ਯੁਗਾਂ ਦੇ ਵਿੱਚ ਵੀ ਇੱਕੋ ਹੀ ਰੀਤ ਸੀ ਮੋਕਸ਼ ਦੀ, ਕਰਮ ਔਰ ਉਪਾਸਨਾ, ਔਰ ਸੰਤਾਂ ਦਾ ਵੀ ਇਹੀ ਰਸਤਾ ਹੈ ਕਰਮ ਔਰ ਉਪਾਸਨਾ ਦਾ। ਕਰਮ ਕੀ ਹੈ? ਜੋ ਬਾਹਰ ਉਪਦੇਸ਼ ਦਿੱਤਾ ਹੈ ਉਸਨੂੰ ਅਮਲੀ ਜਾਮਾ ਪਹਿਨਾਉਣਾ, ਅੰਤਰ ਦੀ ਉਪਾਸਨਾ ਅੰਤਰ ਦੇ ਵਿੱਚ ਸਤਿਗੁਰੂ ਦਿੰਦੇ ਨੇ, ਇਹ ਸਤਿਗੁਰਾਂ ਦੀ ਆਪਣੀ ਮੋਜ ਹੈ। ਤੋ ਸਾਧ ਸੰਗਤ ਜੀ, ਇਸ ਬਾਣੀ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਸੀ, ਇਸ ਬਾਣੀ ਦੇ ਵਿੱਚ ਵੀ ਇਸੀ ਭੇਦ ਨੂੰ ਸਪਸ਼ਟ ਕੀਤਾ ਹੈ। ਗੁਰੂ ਸਾਹਿਬਾਂ ਨੇ ਅਧਿਆਤਮ ਕਰਮ ਕਰੇ ਦਿਨ ਰਾਤੀ, ਨਿਰਮਲ ਜੋਤ ਪਗਾ ਦਿਨ ਰਾਤੀ। ਅਧਿਆਤਮ ਕਰਮ, ਅਧਿਆਤਮ ਦਾ ਭਾਵ ਹੈ ਕਿ ਇਸ ਜੀਵਾਤਮਾ ਨੇ ਉਹ ਸੱਚ ਨੂੰ ਪ੍ਰਾਪਤ ਕਰਨਾ ਹੈ, ਉਹ ਸੱਚ ਦੇ ਨਾਲ ਮਿਲਣਾ ਹੈ। ਉਹ ਕਿਸ ਤਰੀਕੇ ਦੇ ਨਾਲ ਮਿਲ ਸਕਦੀ ਹੈ? ਅਧਿਆਤਮ ਕਰਮ, ਯਾਨੀ ਕਿ ਐਸੇ ਕਰਮ ਦਿਨ ਰਾਤ ਉਹ ਕਰੇ, ਹਰ ਪਲ ਹਰ ਘੜੀ। ਕਿਉਂਕਿ ਇਸ ਲੋਕ ਦੇ ਵਿੱਚ ਕੋਈ ਵੀ ਜੀਵਾਤਮਾ ਕਿਸੇ ਵੀ ਚੋਲੇ ਦੇ ਵਿੱਚ ਬਿਨਾਂ ਕਰਮ ਕੀਤੇ ਸਥਿਰ ਨਹੀਂ ਰਹਿ ਸਕਦੀ, ਇਸ ਕਰਕੇ ਉਹਨੂੰ ਕੁਛ ਨਾ ਕੁਛ ਕਰਮ ਕਰਨਾ ਪੈਂਦਾ ਹੈ। ਪਰ ਇਹ ਸਾਰੇ ਕਰਮ ਜੋ ਹੈ ਇਹ ਜੀਵਾਤਮਾ ਨੂੰ ਬੰਧਨਕਾਰੀ ਪ੍ਰਭਾਵ ਦੇ ਵਿੱਚ ਲੈ ਕਰਕੇ ਆਉਂਦੇ ਨੇ, ਯਾਨੀ ਕਿ ਕਰਮਾਂ ਦੀ ਬੇੜੀ ਪੈ ਜਾਂਦੀ ਹੈ, ਹਉਮੈ ਦੀ ਮੈਲ ਇਕੱਠੀ ਹੋ ਜਾਂਦੀ ਹੈ, ਅਗਿਆਨਤਾ ਦਾ ਅੰਧਕਾਰ ਵੱਧ ਜਾਂਦਾ ਹੈ। ਤੇ ਫਿਰ ਉਹ ਕਿਹੜਾ ਕਰਮ ਹੈ, ਕਿਹੜੀ ਗੱਲ ਹੈ ਜਿਸ ਤਰੀਕੇ ਦੇ ਨਾਲ ਇਹ ਕਰਕੇ ਇਹ ਅਧਿਆਤਮ ਦੀ ਸੰਗਿਆ ਨੂੰ ਪ੍ਰਾਪਤ ਕਰ ਸਕੇ, ਯਾਨੀ ਕਿ ਅੱਛਾ ਔਰ ਸ਼ੁਭ ਕਰਮ। ਅੱਛਾ ਔਰ ਸ਼ੁਭ ਕਰਮ ਕਿਹੜਾ ਹੈ? ਇੱਕ ਗੱਲ ਯਾਦ ਰੱਖਣਾ, ਇਹ ਜੀਵਾਤਮਾ ਅੱਛਾ ਕਰਮ ਕਰੇ, ਯਾਨੀ ਕਿ ਦਾਨ ਪੁੰਨ ਨੂੰ ਅਸੀਂ ਅੱਛਾ ਕਹਿੰਦੇ ਹਾਂ, ਜਾਂ ਭੈੜਾ ਕਰਮ ਕਿਸੇ ਦੀ ਗਰਦਨ ਕੱਟੇ ਇਹਨੂੰ ਅਸੀਂ ਨਿਵਲੀ ਕਰਮ ਕਹਿੰਦੇ ਹਾਂ, ਪਰ ਜੀਵਾਤਮਾ ਵਾਸਤੇ ਇਹ ਦੋਨੋਂ ਹੀ ਨਿਵਲੀ ਕਰਮ ਨੇ। ਦੋਨੋਂ ਹੀ ਕਿਉਂ ਨੇ? ਕਿਉਂਕਿ ਦੋਨੋਂ ਹੀ ਇਸ ਨੂੰ ਬੰਧ ਕੇ ਰੱਖਦੇ ਨੇ। ਅਗਰ ਦਾਨ ਪੁੰਨ ਕਰਾਂਗੇ ਤੇ ਉਚਲੀ ਜੂਨਾਂ ਵਿੱਚ ਚਲੇ ਜਾਵਾਂਗੇ। ਉਚਲੀ ਜੂਨਾਂ ਕਿਹੜੀਆਂ ਨੇ? ਯਾਨੀ ਕਿ ਸਵਰਗ। ਸਵਰਗ ਕੀ ਨੇ? ਸੂਖਮ ਲੋਕ ਹੈ, ਉਸ ਤੋਂ ਵੀ ਉੱਤੇ ਕਾਰਨ ਲੋਕ ਹੈ। ਇਹ ਜੀਵਾਤਮਾ ਦੇ ਉੱਪਰ 3 ਪਰਦੇ ਮੌਜੂਦ ਨੇ। ਇੱਕ ਪਰਦਾ ਲੈ ਕਰਕੇ ਅਸੀਂ ਇਸ ਜਗ੍ਹਾ ਬੈਠੇ ਹੋਏ ਹਾਂ ਜਿਸ ਨੂੰ ਅਸੀਂ ਦੇਹ ਯਾਨੀ ਕਿ ਸਥੂਲ ਪਰਦਾ ਕਹਿੰਦੇ ਹਾਂ। ਉਸ ਦੇ ਅੰਤਰ ਦੇ ਵਿੱਚ ਇੱਕ ਹੋਰ ਸੂਖਮ ਲੋਕ ਹੈ ਜਿਸ ਨੂੰ ਅਸੀਂ ਸੂਖਮ ਪਰਦਾ ਲੈ ਕਰਕੇ ਕਹਿੰਦੇ ਹਾਂ। ਉਸ ਦੇ ਅੰਦਰ ਹੋਰ ਸੂਖਮ ਯਾਨੀ ਅਤਿ ਸੂਖਮ ਜਿਸ ਨੂੰ ਕਾਰਨ ਕਹਿੰਦੇ ਹਾਂ। ਜਦ ਤੱਕ ਇਹ 3 ਪਰਦੇ ਮੌਜੂਦ ਹਨ ਔਰ ਇਹ 3 ਪਰਦਿਆਂ ਦਾ ਆਧਾਰ ਹੈ ਅੱਛਾ ਔਰ ਭੈੜਾ ਕਰਮ, ਯਾਨੀ ਕਿ ਸਿਰਫ ਅੱਛੇ ਹੀ ਕਰਮ ਇਕੱਠੇ ਕੀਤੇ ਜਾਣਗੇ, ਬਹੁਤ ਸਾਰੇ ਭਲਾਈ ਕੀਤੀ ਜਾਏਗੀ ਇਸ ਜਗਤ ਦੇ ਵਿੱਚ, ਬਹੁਤ ਸਾਰੇ ਦਾਨ ਪੁੰਨ ਕੀਤੇ ਜਾਣਗੇ ਤੇ ਇਸ ਜੀਵਾਤਮਾ ਨੂੰ ਸਵਰਗਾਂ ਵਿਖੁੰਟਾਂ ਦੇ ਵਿੱਚ ਜਨਮ ਦਿੱਤਾ ਜਾਏਗਾ। ਲੰਬੀਆਂ ਉਮਰਾਂ ਹੋ ਜਾਣਗੀਆਂ, ਲੱਖਾਂ ਸਾਲਾਂ ਦੀਆਂ ਉਮਰਾਂ ਹੋ ਜਾਣਗੀਆਂ, ਸਵਰਗਾਂ ਦਾ ਰਾਜ ਦਿੱਤਾ ਜਾਏਗਾ, ਇੰਦਰ ਦੀ ਜਗ੍ਹਾ ਬਿਠਾਤਾ ਜਾਏਗਾ। ਪਰ ਯਾਦ ਰੱਖਣਾ, ਜਦੋਂ ਇਹ ਭੋਗ ਖਤਮ ਹੋਣਗੇ, ਇਹ ਕਰਮਾਂ ਦੀ ਗਤੀ ਖਤਮ ਹੋਏਗੀ, ਉਸ ਤੋਂ ਬਾਅਦ ਫਿਰ ਇਸਨੂੰ ਇਸੀ ਲੋਕ ਦੇ ਵਿੱਚ ਨਿਚਲੀਆਂ ਜੂਨਾਂ ਦੇ ਵਿੱਚ ਭ੍ਰਮਣ ਕਰਨਾ ਪਏਗਾ। ਯਾਨੀ ਕਿ ਸੋਨੇ ਦੀ ਜੰਜੀਰ ਪੈ ਜਾਏ ਲੇਕਿਨ ਉਹ ਰੱਖੇਗੀ ਬੰਦ ਕੇ ਹੀ। ਯਾਨੀ ਕਿ ਇਹ ਅਧਿਆਤਮ ਕਰਮ ਦੇ ਵਿੱਚ ਇਹ ਨਹੀਂ ਆ ਸਕਦੇ। ਯਾਨੀ ਕਿ ਜੀਵਾਤਮਾ ਦਾ ਅਧਿਆਤਮ ਕਰਮ ਕਿਹੜਾ ਹੈ ਕਿ ਐਸਾ ਕਰਮ ਜਿਸ ਦੇ ਵਿੱਚ ਕੋਈ ਬੰਧਨਕਾਰੀ ਪ੍ਰਭਾਵ ਉਤਪੰਨ ਨਾ ਹੋਏ। ਬੰਧਨਕਾਰੀ ਪ੍ਰਭਾਵ ਕਿਹੜੇ ਕਰਮ ਕਰਨ ਨਾਲ ਉਤਪੰਨ ਨਹੀਂ ਹੁੰਦਾ? ਉਸ ਦਾ ਸਿਰਫ ਇੱਕੋ ਹੀ ਇੱਕ ਰਸਤਾ ਹੈ ਜਿਹੜਾ ਸਤਿਗੁਰੂ ਉਪਦੇਸ਼ ਦਿੰਦੇ ਨੇ। ਜਿਹੜੀਆਂ ਵੀ ਤਿਰੰਗਾਂ ਉਤਪੰਨ ਹੁੰਦੀਆਂ ਨੇ, ਉਹਨਾਂ ਤਿਰੰਗਾਂ ਨੂੰ ਜਦੋਂ ਅਸੀਂ ਅਮਲੀ ਜਾਮਾ ਪਹਿਨਾਉਂਦੇ ਹਾਂ, ਸੇਵਾ ਕਰਤ ਹੋ ਨਿਸ਼ਕਾਮੀ ਤਿਸਕੋ ਪ੍ਰਾਪਤ ਹੋ ਸਵਾਮੀ। ਯਾਨੀ ਕਿ ਸੇਵਾ ਕਰਨ ਵੇਲੇ ਜਿਹੜੀ ਜੀਵਾਤਮਾ ਕੋਈ ਵੀ ਇੱਛਾ, ਕੋਈ ਵੀ ਕਾਮਨਾ, ਕੋਈ ਵੀ ਸਵਾਰਥ ਮੁੱਖ ਵਿੱਚ ਨਹੀਂ ਰੱਖਦੀ, ਯਾਨੀ ਸੇਵਾ ਦਾ ਭਾਵ ਵੀ ਗਲਤ ਅਸੀਂ ਲੈਂਦੇ ਹਾਂ। ਅਸੀਂ ਕਹਿੰਦੇ ਹਾਂ ਕਿ ਸਿਰਫ ਸਤਿਗੁਰ ਦੇ ਦਰ ਦੀ ਹੀ ਸੇਵਾ ਹੈ। ਨਹੀਂ ਸਾਧ ਸੰਗਤ ਜੀ, ਅਸੀਂ ਇਸ ਜਨਮ ਜਦੋਂ ਲਿਆ, ਮਨੁੱਖਾ ਜਨਮ ਲਿਆ ਹੈ, ਬੁੱਧੀ ਮਿਲੀ ਹੈ, ਧੀਆਂ ਪੁੱਤਰਾਂ ਦੀ, ਜ਼ਮੀਨ ਜਾਇਦਾਦ ਦੀ ਸਾਰੀ ਪ੍ਰਤਪਾਲਨਾ ਕਰਨੀ ਹੈ, ਦੁਖੀ ਜੀਵਾਂ ਦੀ ਵੀ ਸੇਵਾ ਕਰਨੀ ਹੈ, ਗੁਰੂ ਘਰ ਦੇ ਵੀ ਸੰਗਤ ਦੀ ਵੀ ਸੇਵਾ ਕਰਨੀ ਹੈ। ਯਾਨੀ ਇਹ ਸਾਰੇ ਕਰਮ ਜਿਤਨੇ ਵੀ ਨੇ, ਚਾਹੇ ਇਸਨੂੰ ਕੋਈ ਕਰਮ ਦੀ ਸੰਗਿਆ ਦੇ ਦੇਵੇ ਜਾਂ ਇਹਨੂੰ ਸੇਵਾ ਦੇ ਲਫ਼ਜ਼ ਨਾਲ ਯਾਦ ਕਰ ਲਵੇ। ਯਾਨੀ ਇਸ ਦੇ ਵਿੱਚ ਕੋਈ ਕਾਮਨਾ ਨਹੀਂ ਚਾਹੀਦੀ। ਯਾਨੀ ਕਿ ਇੱਕ ਕਰਮ ਕਰਨਾ ਹੈ, ਇੱਕ ਕਿਰਿਆ ਕਰਨੀ ਹੈ ਨਿਸਵਾਰਥ ਦੇ ਨਾਲ, ਬਿਨਾਂ ਕਿਸੇ ਸਵਾਰਥ ਦੇ ਨਾਲ। ਇਸ ਕਿਰਿਆ ਨੂੰ ਜਦੋਂ ਅਸੀਂ ਕਰਦੇ ਹਾਂ ਨਾ, ਉਹ ਸਤਿਗੁਰ ਦੇ ਉਪਦੇਸ਼ ਉਹਨਾਂ ਦੇ ਹੁਕਮ ਦੇ ਅੰਦਰ ਹੈ, ਉਹ ਨਿਸ਼ਕਾਮਤਾ ਦਾ ਭਾਵ ਹੈ। ਉਹ ਨਿਸ਼ਕਾਮਤਾ ਯਾਨੀ ਅਧਿਆਤਮ ਦਾ ਕਰਮ, ਯਾਨੀ ਕਿ ਕਿਰਿਆ ਕਰਦੇ ਹੋਏ ਵੀ ਉਸਦਾ ਬੰਧਨਕਾਰੀ ਪ੍ਰਭਾਵ ਉਤਪੰਨ ਨਹੀਂ ਹੁੰਦਾ। ਉਸ ਦੇ ਬਾਅਦ ਕੀ ਹੈ ਕਿ ਸਾਡੇ ਅੰਦਰ ਇੱਕ ਐਸੀ ਸਮਰਥਾ, ਇੱਕ ਐਸੀ ਸ਼ਕਤੀ ਕੰਮ ਕਰਨ ਲੱਗ ਜਾਂਦੀ ਹੈ ਜਦੋਂ ਅਸੀਂ ਨਿਸ਼ਕਾਮਤਾ ਦੇ ਨਾਲ ਇਹ ਕਰਮ ਕਰਦੇ ਹਾਂ। ਉਹ ਸ਼ਕਤੀ ਕਿਹੜੀ ਹੈ? ਉਹ ਸਤਪੁਰਸ਼ ਦੀ, ਸਤਿਗੁਰੂ ਦੇ ਜ਼ਰੀਏ ਇਹ ਸ਼ਕਤੀ ਅੰਦਰ ਦੇ ਵਿੱਚ ਆਉਂਦੀ ਹੈ। ਯਾਨੀ ਇਹ ਜੀਵਾਤਮਾ ਦੀ ਆਪਣੀ ਸ਼ਕਤੀ 12 ਸੂਰਜ ਦੀ ਹੈ। ਅਸੀਂ ਇੱਕ ਸੂਰਜ ਨੂੰ ਇਸ ਅੱਖ ਦੇ ਨਾਲ ਦੇਖ ਨਹੀਂ ਸਕਦੇ, ਲੇਕਿਨ ਇਸ ਦੀ 12 ਸੂਰਜਾਂ ਦੀ ਰੋਸ਼ਨੀ ਅੰਧਕਾਰ ਦੇ ਵਿੱਚ ਗਰਕ ਹੋ ਗਈ ਹੈ। ਕਿਉਂ? ਕਿਉਂਕਿ ਹੋਮੈ ਦੀ ਸਦੀਆਂ ਤੋਂ ਹੀ ਇਤਨੀ ਮੈਲ ਅਸੀਂ ਇਕੱਠੀ ਕਰਕੇ ਬੈਠੇ ਹਾਂ, ਇਤਨੇ ਬੰਧਨਕਾਰੀ ਪ੍ਰਭਾਵ ਸਾਡੇ ਉੱਤੇ ਵਜਨ ਦੇ ਰੂਪ ਵਿੱਚ ਮੌਜੂਦ ਹਨ, ਤ੍ਰਿਕੁਟੀ ਦੇ ਵਿੱਚ ਇਹ ਭੰਡਾਰ ਜਮ੍ਹਾਂ ਪਿਆ ਹੈ। ਕਿਸ ਤਰੀਕੇ ਨਾਲ ਮੁਕਤ ਹੋ ਸਕਦੇ ਹਾਂ? ਉਸ ਨੂੰ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਜਿਹੜੇ ਕਰਮ ਲੈ ਕਰਕੇ, ਯਾਨੀ ਕਿ ਜਿਨ੍ਹਾਂ ਦਾ ਭੁਗਤਾਨ ਲੈ ਕਰਕੇ ਤੂੰ ਇਹ ਜਨਮ ਲਿਆ ਹੈ, ਇਸ ਦਾ ਭੁਗਤਾਨ ਸਭ ਤੋਂ ਸਸਤਾ ਔਰ ਆਸਾਨ ਹੈ ਕਿ ਇਸ ਦੇਹ ਦੇ ਉੱਪਰ ਭੁਗਤਾ। ਯਾਨੀ ਕਿ ਰਜਾਈ ਕਰਮ, ਰਜ਼ਾ ਦੇ ਕਰਮ ਭਾਣੇ ਦੇ ਅੰਦਰ ਰਹਿ ਕਰਕੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਨਾਨਕ ਜੀ ਉਪਦੇਸ਼ ਕਰਦੇ ਨੇ ਕਿ ਜੋ ਲੇਖਾ ਤੇਰੇ ਨਾਲ ਲਿਖਿਆ ਹੈ ਨਾ, ਇੱਕ ਗੱਲ ਯਾਦ ਰੱਖਣਾ ਸਾਹ ਸਕਦਾ ਜੀ, ਕਦੇ ਵੀ ਇਹ ਲੇਖਾ ਬਦਲਦਾ ਨਹੀਂ ਹੈ, ਨਾ ਅੱਜ ਤੱਕ ਬਦਲਿਆ ਹੈ, ਨਾ ਅੱਗੇ ਕਦੀ ਬਦਲੇਗਾ। ਅਸੀਂ ਜਿੰਨਾ ਮਰਜ਼ੀ ਰੋਬ ਲਿਖ ਲਈਏ, ਸਤਿਗੁਰੂ ਵੀ ਕੀ ਕਰਦੇ ਨੇ, ਜਿਹੜੀ ਜੀਵਾਤਮਾ ਨਿਸ਼ਕਾਮਤਾ ਦਾ ਕਰਮ ਕਰਦੀ ਹੈ ਨਾ, ਉਸਦਾ ਵਿਆਜ ਕੱਟ ਦਿੰਦੇ ਨੇ। ਪਰ ਉਹ ਵਿਆਜ ਵੀ ਕਿਸੇ ਵਿਰਲੇ ਦਾ ਕੱਟਦਾ ਜੇ। ਯਾਦ ਰੱਖਣਾ, ਕਿਸੇ ਭਰਮ ਦੇ ਵਿੱਚ ਨਾ ਰਹਿਣਾ, ਟੀਚਰ ਆਪਣੇ ਸਟੂਡੈਂਟ ਨੂੰ ਕੁਛ ਨਹੀਂ ਦਿੰਦਾ ਜੇ, ਉਹ ਸਿਰਫ ਸਟੂਡੈਂਟ ਨੂੰ ਨਿਯਮ ਵਿੱਚ ਰੱਖਦਾ ਹੈ। ਮਿਹਨਤ ਦਾ ਅਧਿਕਾਰ ਹੈ ਇੱਕ ਸਟੂਡੈਂਟ ਨੂੰ, ਜਿਤਨਾ ਅਧਿਕਾਰ ਉਸਨੂੰ ਮਿਲਿਆ ਹੈ, ਦਿਨ ਰਾਤ 24 ਘੰਟੇ ਉਹ ਮਿਹਨਤ ਕਰ ਸਕਦਾ ਹੈ, ਮਿਹਨਤ ਦੀ ਉਸਨੂੰ ਪੂਰੀ ਛੂਟ ਹੈ। ਪਰ ਮਿਹਨਤ ਤੋਂ ਅੱਗੇ ਕੋਈ ਵੀ ਅਧਿਕਾਰ ਸਟੂਡੈਂਟ ਨਾਲ ਨਹੀਂ ਹੈ, ਬਾਕੀ ਕਲਮ ਸਤਿਗੁਰ ਦੇ ਹੱਥ ਦੇ ਵਿੱਚ ਹੈ। ਇਸ ਕਰਕੇ ਹਮੇਸ਼ਾ ਯਾਦ ਰੱਖੋ, ਇਹ ਸਾਨੂੰ ਰੋ ਕੇ ਖਾਈਏ ਜਾਂ ਹੱਸ ਕੇ ਖਾਈਏ, ਅਗਰ ਜ਼ਿਆਦਾ ਰੋਵਾਂਗੇ ਤਾਂ ਸਤਿਗੁਰੂ ਨੂੰ ਥੋੜ੍ਹਾ ਜਿਹਾ ਅੱਗੇ ਕਰ ਦੇਣਗੇ, ਯਾਨੀ ਕਿ ਫਿਰ ਭੁਗਤਾਨ ਕਰਨਾ ਪਏਗਾ। ਅਗਰ ਹੋਰ ਅੱਗੇ ਕਰਤੇ ਤੇ ਯਾਦ ਰੱਖਣਾ, ਇੱਕ ਜਨਮ ਹੋਰ ਪੱਕਾ ਹੋ ਗਿਆ। ਇਹ ਜਨਮ ਹੱਥੋਂ ਗਿਆ, ਇਹ ਜਨਮ ਹੱਥੋਂ ਗਿਆ, ਤੇ ਫਿਰ ਕੋਈ ਪਤਾ ਨਹੀਂ ਕਿ ਸਤਿਗੁਰੂ ਮਿਲਣਗੇ ਜਾਂ ਨਹੀਂ ਮਿਲਣਗੇ। ਅਗਲਾ ਜਨਮ ਕਿਸਨੇ ਦੇਖਿਆ ਹੈ? ਇਸ ਜਨਮ ਦੇ ਵਿੱਚ ਕੋਈ ਗਰੰਟੀ ਦੇਣ ਨੂੰ ਤਿਆਰ ਨਹੀਂ, ਕਿਸੇ ਪਲ ਕਿਸ ਘੜੀ ਦਾ ਕੌਣ ਜਾਮਾ ਲੈਣ ਨੂੰ ਤਿਆਰ ਹੈ? ਤੇ ਅਗਲੇ ਜਨਮਾਂ ਦੀ ਗਰੰਟੀ ਕੌਣ ਦੇਗਾ ਕਿ ਸਾਡੀ ਪਤਨੀ ਠੀਕ ਨਿਕਲੇਗੀ, ਸਾਡੇ ਬੱਚੇ ਠੀਕ ਨਿਕਲਣਗੇ, ਸਾਡਾ ਬੰਦਾ ਠੀਕ ਨਿਕਲੇਗਾ, ਔਰ ਸਾਨੂੰ ਇਤਨਾ ਸਮੇਂ ਮਿਲ ਜਾਏਗਾ ਕਿ ਅਸੀਂ 8, 10, 12, 14 ਘੰਟੇ ਉਸ ਪਰਮਾਤਮਾ ਦੇ ਨਾਲ ਜੁੜ ਸਕਾਂਗੇ? ਯਾਨੀ ਕਿ ਇਤਨਾ ਵੱਡਾ ਜੂਆ ਖੇਲਣ ਲਈ ਅਸੀਂ ਤਿਆਰ ਹੋ ਗਏ? ਇਸ ਜਨਮ ਨੂੰ ਹੀ ਦਾਵ ਤੇ ਲਗਾ ਤਾ ਕਿ ਸਤਿਗੁਰੂ ਆਪੇ ਲੈ ਕੇ ਜਾਣਗੇ? ਸਤਿਗੁਰੂ ਆਏ ਕਿਸ ਵਾਸਤੇ ਨੇ? ਲਿਜਾਣ ਵਾਸਤੇ ਆਏ ਨੇ, ਪਰ ਕਿਹਨਾਂ ਨੂੰ? ਜਿਹੜੇ ਉਹਨਾਂ ਦੇ ਪਿੱਛੇ ਟੁਰਦੇ ਨੇ, ਜਿਹੜੇ ਉਹਨਾਂ ਦੀ ਬਾਂਹ ਫੜਦੇ ਨੇ, ਜਿਹੜੇ ਭਟਕਦੇ ਨੇ, ਕਈ ਤਰੀਕੇ ਦੀਆਂ ਦਲੀਲਾਂ ਦਿੰਦੇ ਨੇ, ਕਈ ਤਰੀਕੇ ਦੇ ਅਭਾਵ ਲਿਆਉਂਦੇ ਨੇ, ਜਾਂ ਕਿਸੇ ਵੀ ਸਾਕਤ ਦੇ ਵਿੱਚ, ਯਾਨੀ ਐਸੇ ਵਿਕਾਰ ਦੇ ਵਿੱਚ ਸਤਿਗੁਰੂ ਦੇ ਕੋਲ ਜਾਂਦੇ ਨੇ। ਯਾਦ ਰੱਖਣਾ, ਸਤਿਗੁਰੂ ਉਹਨਾਂ ਵਾਸਤੇ ਨਹੀਂ ਹੈ, ਸਤਿਗੁਰੂ ਤੇ ਸਾਰੀ ਸ੍ਰਿਸ਼ਟੀ ਵਾਸਤੇ ਹੈ, ਪਰ ਲੈ ਸਿਰਫ ਉਸੇ ਨੂੰ ਜਾ ਕੇ ਜਾਣਗੇ ਜਿਹੜੇ ਉਹਨਾਂ ਦੇ ਨਾਲ ਚੱਲਣਗੇ। ਉਹਨਾਂ ਦੇ ਨਾਲ ਕੌਣ ਚੱਲੇਗਾ? ਜਿਹੜੇ ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰੇ ਆ। ਯਾਨੀ ਅਧਿਆਤਮ ਕਰਮ ਕਿਹੜਾ ਹੈ? ਜਿਹੜੇ ਸਤਿਗੁਰੂ ਦੇ ਉਪਦੇਸ਼ਾਂ ਦੇ ਅਨੁਸਾਰ ਜੋ ਕਿਰਿਆ ਕੀਤੀ ਹੈ ਉਸਨੂੰ ਅਮਲੀ ਜਾਮਾ ਪਹਿਨਾਉਣਾ ਬਿਨਾਂ ਕਿਸੇ ਕਾਮਨਾ ਦੇ, ਹਰ ਪਲ ਹਰ ਘੜੀ ਜੋ ਵੀ ਫਲ ਹੈ ਆਪਣੇ ਸਤਿਗੁਰੂ ਨੂੰ ਭੇਟ ਕਰਨਾ ਹੈ, ਤਾਂ ਹੀ ਜਾ ਕਰਕੇ ਅਧਿਆਤਮ ਦਾ ਕਰਮ ਬਣੇਗਾ। ਉਹ ਤਾਂ ਹੀ ਜਾ ਕਰਕੇ ਜੀਵਾਤਮਾ ਅੰਤਰ ਦੇ ਵਿੱਚ ਸਿਮਟੇਗੀ। ਉਰੇ ਜੀਵਿਤ ਦਾ ਮਜ਼ਮੂਨ ਹੈ, ਜੀਵਿਤ ਮਰੀਏ ਬਵਜਲ ਤਰੀਏ, ਜਦ ਤੱਕ ਇਹ ਜੀਵਾਤਮਾ ਜਿੰਦੇ ਜੀ ਇਸ ਸੁਰਤ ਨੂੰ ਨਹੀਂ ਸਮੇਟਦੀ, ਮਰਨ ਦੇ ਬਾਅਦ ਕਿਸੇ ਨੂੰ ਕੁਛ ਪ੍ਰਾਪਤ ਨਹੀਂ ਹੋਇਆ। ਯਾਨੀ ਕਿ ਜਿੰਦੇ ਜੀ ਹੀ ਅਸੀਂ ਸੱਚ ਨੂੰ ਪ੍ਰਾਪਤ ਕਰਕੇ ਇਸ ਮੁਕਤੀ ਨੂੰ ਪ੍ਰਾਪਤ ਕਰ ਸਕਦੇ ਹਾਂ। ਉਹ ਜਦੋਂ ਇਹ ਜੀਵਾਤਮਾ ਅੰਤਰ ਦੇ ਵਿੱਚ ਘੱਟੀ ਹੁੰਦੀ ਹੈ, ਬੇਣ ਰਸਾਲ ਵਜਾਵੈ, ਬੇਣ ਰਸਾਲ ਵਜਾਵੈ ਸੋਈ, ਜਾਕ ਤਿਰਭਵਨ ਸੋਜੀ ਹੋਏ। ਸਾਰਾ ਮਜ਼ਮੂਨ ਸਪਸ਼ਟ ਹੈ। ਬੇਣ ਰਸਾਲ ਬੀਣਾ ਦੀ ਧੁਨ ਅੰਤਰ ਦੇ ਬੜੇ ਉੱਚ ਮੰਡਲ ਦੇ ਵਿੱਚ ਬ੍ਰਹਮ ਦੇ ਵਿੱਚ ਜਾ ਕਰਕੇ ਜਦੋਂ ਇਹ ਜੀਵਾਤਮਾ ਉੱਧਰ ਦੇ ਪ੍ਰਕਾਸ਼ ਦੇ ਵਿੱਚ ਆਪਣੇ ਖਿਆਲ ਨੂੰ ਪੱਕਾ ਕਰਦੀ ਹੈ, ਉਸ ਧੁਨ ਨੂੰ ਸੁਣਦੀ ਹੈ, ਉਸ ਹੱਕ ਦੀ ਆਵਾਜ਼ ਨੂੰ ਜੋ ਬੀਣ ਦੇ ਰੂਪ ਦੇ ਵਿੱਚ ਹੈ ਉਸ ਨੂੰ ਧੁਣਦੀ ਹੈ, ਤਾਂ ਹੀ ਜਾ ਕਰਕੇ ਇਸ ਦੀ ਇਹ ਕਰਮਾਂ ਦੀ ਮੈਲ ਜਿਹੜੀ ਅਣਗਿਣਿਤ ਕਰਮਾਂ ਦੀ, ਯਾਨੀ ਕਿ ਸਦੀਆਂ ਤੋਂ ਹੀ ਉਹ ਭੰਡਾਰ ਇਕੱਠਾ ਕੀਤਾ ਹੈ ਤ੍ਰਿਕੁਟੀ ਦੇ ਵਿੱਚ, ਉਹ ਜਾ ਕਰਕੇ ਨਿਸ਼ਕਾਮ ਹੋ ਜਾਂਦਾ ਹੈ। ਯਾਨੀ ਕਿ ਉਸਦਾ ਬੰਧਨਕਾਰੀ ਪ੍ਰਭਾਵ ਖਤਮ ਹੋ ਜਾਂਦਾ ਹੈ। ਯਾਨੀ ਕਿ ਉਹ ਬੀਜ ਜੜੇ ਨੇ ਫਿਰ ਫੁੱਟ ਨਹੀਂ ਸਕਦੇ। ਉਸ ਤੋਂ ਬਾਅਦ ਯਾਦ ਰੱਖਣਾ, ਇਹ ਇੱਕ ਪ੍ਰੈਕਟੀਕਲ ਮਜ਼ਮੂਨ ਹੈ। ਫਿਰ ਕੋਈ ਵੀ ਤਾਕਤ ਜੋ ਹੈ ਇੱਕ ਕਾਲ ਨਹੀਂ ਅਣਗਿਣਤ ਕਾਲ ਮਿਲ ਕਰਕੇ ਇਸ ਜੀਵਾਤਮਾ ਨੂੰ ਰੋਕ ਨਹੀਂ ਸਕਦੇ ਪਾਰ ਬ੍ਰਹਮ ਜਾਣ ਤੋਂ। ਯਾਨੀ ਕਿ ਪ੍ਰੈਕਟੀਕਲ ਮਜ਼ਮੂਨ ਜਦ ਤੱਕ ਅਸੀਂ ਅਪਣਾਵਾਂਗੇ ਨਹੀਂ ਇਸ ਸੱਚ ਨੂੰ, ਇਸ ਸੱਚੀ ਵਿਧੀ ਨੂੰ, ਤਦ ਤੱਕ ਇਹ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ। ਆਪੇ ਸਤਿਗੁਰੂ ਲੈ ਜਾਣਗੇ, ਇਸ ਲੋਕ ਚੋਂ ਲੈ ਕੇ ਦੂਸਰੇ ਲੋਕ ਚ ਅਗਰ ਬਿਠਾ ਤਾ ਤੇ ਵਿਚਾਰ ਕਰਕੇ ਦੇਖ ਲਓ ਖਜੂਰ ਤੇ ਲਟਕੇ ਰਹਿ ਜਾਵਾਂਗੇ, ਤੜਫ ਤੜਫ ਕਰਕੇ ਸਾਡੀ ਜਹਾਨ ਨਿਕਲੇਗੀ। ਕਿਉਂ? ਕਿਉਂਕਿ ਉੱਥੇ ਅਸੀਂ ਪ੍ਰੀਤ ਪੈਦਾ ਹੋ ਹੀ ਨਹੀਂ ਸਕਦੀ। ਇਸ ਜਨਮ ਦੇ ਵਿੱਚ ਇਸ ਲੋਕ ਦੇ ਵਿੱਚ ਦੁੱਖ ਇਤਨਾ ਜ਼ਿਆਦਾ ਹੈ ਕਿ ਇਸ ਜੀਵਾਤਮਾ ਨੂੰ ਬੜੀ ਜਲਦੀ ਆਪਣੇ ਸਤਿਗੁਰ ਦੇ ਨਾਲ ਪ੍ਰੀਤ ਹੋ ਜਾਂਦੀ ਹੈ। ਔਰ ਜਿਸ ਲਈ ਪ੍ਰੀਤ ਹੋ ਜਾਂਦੀ ਹੈ ਨਾ, ਸਤਿਗੁਰ ਪਲਕ ਚਪਕਦਿਆਂ ਹੀ ਫਿਰ ਲੈ ਜਾਂਦੇ ਨੇ, ਅੰਦਰ ਦਾ ਮਜ਼ਮੂਨ ਉਹ ਪਲਕ ਚਪਕਦਿਆਂ ਹੀ ਪਾਰ ਕਰਵਾ ਦਿੰਦੇ ਨੇ। ਯਾਨੀ ਇੱਕ ਜਨਮ ਦੇ ਵਿੱਚ ਕਿਸੇ ਵਿਰਲੇ ਭਾਗਾ ਵਾਲੇ ਨੂੰ ਇਹ ਸੱਚ ਦੀ ਪ੍ਰਾਪਤੀ ਹੁੰਦੀ ਹੈ, ਪਰ ਉਹ ਅਧਿਕਾਰ ਇਸ ਮਨੁੱਖੇ ਜਨਮ ਵਿੱਚ ਆ ਕਰਕੇ ਜੀਵਾਤਮਾ ਨੂੰ ਮਿਲ ਜਾਂਦਾ ਹੈ ਕਿ ਤੂੰ ਪ੍ਰੀਤ ਕਰ ਲੈ। ਇਸੇ ਕਰਕੇ ਸਾਰੀ ਬਾਣੀ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਪਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ ਕਿ ਜਿਤਨਾ ਪਿਆਰ ਅਸੀਂ ਧੀਆਂ ਪੁੱਤਰਾਂ ਦੇ ਨਾਲ, ਜ਼ਮੀਨ ਜਾਇਦਾਦ ਦੇ ਨਾਲ, ਵਿਚਾਰ ਕਰਕੇ ਦੇਖੋ ਜਿਸ ਨੂੰ ਅਸੀਂ 9 ਮਹੀਨੇ ਢਿੱਡ ਵਿੱਚ ਰੱਖ ਕੇ ਜਨਮ ਦਿੰਦੇ ਹਾਂ, ਬੇਸ਼ੱਕ ਜਨਮ ਦੇ ਨਾਲ ਹੀ ਉਹ ਚਲਾ ਜਾਏ ਜਾਂ ਕੁਝ ਸਾਲਾਂ ਬਾਅਦ ਜਾਏ, ਉਸ ਜੀਵਾਤਮਾ ਨੂੰ ਕਿਤਨਾ ਦੁੱਖ ਹੁੰਦਾ ਹੈ ਉਸ ਮਾਂ ਨੂੰ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ। ਪਰ ਇਹ ਪ੍ਰੀਤ ਕਦੀ ਅਸੀਂ ਸਤਿਗੁਰੂ ਦੇ ਨਾਲ ਕੀਤੀ ਆ? ਯਾਨੀ ਕਿ ਬੱਚੇ ਨੂੰ ਵੀ ਉਸ ਮਾਂ ਦੇ ਨਾਲ ਪਿਆਰ ਕਰਨਾ ਪਏਗਾ। ਜਦ ਤੱਕ ਆਪਣੇ ਅੰਦਰ ਉਹ ਤੜਫ ਪੈਦਾ ਨਹੀਂ ਕਰਦਾ, ਉਹ ਵਿਰਾ ਦੀ ਅੱਗ ਨਹੀਂ ਪੈਦਾ ਹੁੰਦੀ, ਯਾਨੀ ਕਿ ਜਦ ਤੱਕ ਇਹ ਜੀਵਾਤਮਾ ਦੇ ਹੰਝੂ ਸੁੱਕ ਨਹੀਂ ਨਾ ਜਾਂਦੇ, ਤਦ ਤੱਕ ਉਹ ਪਹਿਲੀ ਪੌੜੀ ਤੇ ਪੈਰ ਟਿਕ ਨਹੀਂ ਸਕਦਾ। ਅੱਜ ਤੱਕ ਤੇ ਅਸੀਂ ਅਜੇ ਰੋਣਾ ਸ਼ੁਰੂ ਹੀ ਨਹੀਂ ਕੀਤਾ। ਕਦੋਂ ਇਹ ਹੰਝੂਆਂ ਦਾ ਸਮੁੰਦਰ ਸੁੱਕੇਗਾ? ਕਦੋਂ ਪਹਿਲੀ ਪੌੜੀ ਤੇ ਪੈਰ ਰੱਖਾਂਗੇ? ਕਦੋਂ ਸਤਿਗੁਰੂ ਸਾਡੀ ਬਾਂਹ ਪਕੜ ਕੇ ਅੰਦਰ ਲਿਜਾਣਗੇ ਉਹ ਸੱਚ ਦੇ ਨਾਲ ਮਿਲਾਉਣ ਵਾਸਤੇ? ਇਹ ਤਕਨੀਕੀ ਮਜ਼ਮੂਨ ਹੈ, ਕਮਾਈ ਦਾ ਮਜ਼ਮੂਨ ਹੈ। ਰੂਹਾਨੀਅਤ ਕੀ ਕਹਿੰਦੀ ਹੈ? ਕਮਾਈ ਕਰੋ। ਉਹ ਕਮਾਈ ਕਿਹੜੀ ਕਰਨੀ ਹੈ? ਅਸੀਂ ਕੱਚ ਇਕੱਠਾ ਕਰ ਰਹੇ ਹਾਂ, ਸਤਿਗੁਰੂ ਸਾਨੂੰ ਹੀਰਾ ਦੇਣ ਆਏ ਨੇ, ਰਤਨ ਪਦਾਰਥ ਦੇਣ ਵਾਸਤੇ ਆਏ ਨੇ। ਉਹ ਅਨਮੋਲ ਹੀਰਾ, ਅਨਮੋਲ ਰਤਨ, ਜਿਸ ਦੀ ਕੋਈ ਕੀਮਤ ਤਿੰਨਾਂ ਲੋਕਾਂ ਦਾ ਮੁੱਲ ਦੇ ਕੇ ਵੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਅੱਜ ਤੱਕ ਕਿਸੇ ਵੀ ਰਿਸ਼ੀ ਮੁਨੀ ਜਾਂ ਪੁਰਾਣੇ ਅਵਤਾਰਾਂ ਨੂੰ ਇਹ ਹੀਰਾ ਜੋ ਹੈ ਪ੍ਰਾਪਤ ਨਹੀਂ ਹੋਇਆ, ਪਰ ਸਤਿਗੁਰੂ ਸਾਡੀ ਝੋਲੀਆਂ 'ਚ ਬਿਨਾਂ ਕੀਮਤ ਦੇ ਪਾਉਂਦੇ ਨੇ। ਪਰ ਅਸੀਂ ਹਾਂ ਕਿ ਅਸੀਂ ਉਸ ਹੀਰੇ ਨੂੰ ਠੋਕਰ ਮਾਰਦੇ ਹਾਂ, ਕੱਚ ਇਕੱਠਾ ਕਰਨ 'ਚ ਲੱਗੇ ਹਾਂ। ਯਾਦ ਰੱਖਣਾ, ਕੱਚ ਇਕੱਠਾ ਕਰਨ ਵਾਲਾ ਹਮੇਸ਼ਾ ਲਾਊ ਲੁਹਾਨ ਰਹਿੰਦਾ ਹੈ। ਇਸੇ ਕਰਕੇ ਅਸੀਂ ਲਾਊ ਲੁਹਾਨ, ਅੱਜ ਤੱਕ ਲਾਊ ਲੁਹਾਨ ਦਾ ਕੀ ਭਾਵ ਹੈ ਕਿ ਇਹ ਜੀਵਾਤਮਾ ਨੂੰ ਬਾਰ ਬਾਰ ਚੋਲਿਆਂ ਵਿੱਚ ਆਉਣਾ ਪੈਂਦਾ, ਬਾਰ ਬਾਰ ਜਨਮ ਮਰਨ ਦੇ ਦੁੱਖ ਸਹਿਣੇ ਪੈਂਦੇ ਨੇ। ਯਾਨੀ ਕਿ ਜਦ ਤੱਕ ਅੰਤਰ ਦੇ ਵਿੱਚ ਸਿਮਟ ਕੇ ਇਸ ਵੀਣਾ ਦੀ ਧੁਨ ਨੂੰ ਨਹੀਂ ਸੁਣਦੀ, ਤਦ ਤੱਕ ਉਸ ਨੂੰ ਤਿੰਨਾਂ ਲੋਕਾਂ ਦਾ ਗਿਆਨ, ਯਾਨੀ ਇਹ ਅੰਧਕਾਰ ਨਹੀਂ ਦੂਰ ਹੁੰਦਾ। ਗਿਆਨ ਕਦੋਂ ਆਉਂਦਾ ਹੈ? ਜਦੋਂ ਅੰਧਕਾਰ ਦੂਰ ਹੋ ਜਾਏ। ਔਰ ਉਹ ਗਿਆਨ ਕਦੋਂ ਉਤਪੰਨ ਹੁੰਦਾ? ਜਦੋਂ ਅੰਤਰ ਦੇ ਵਿੱਚ ਇਸ ਹੱਕ ਦੀ ਆਵਾਜ਼ ਜੋ ਵੀਣਾ ਦੇ ਰੂਪ ਦੇ ਵਿੱਚ ਮੌਜੂਦ ਹੈ ਇਹ ਜੀਵਾਤਮਾ ਸੁਣਦੀ ਹੈ, ਤੇ ਉਸਦੇ ਸਾਰੇ ਕਰਮ ਜਿਹੜੇ ਕਿ ਪਿਛਲੇ ਜਨਮਾਂ ਦੇ ਨੇ ਔਰ ਜਿਹੜੇ ਕਿ ਹੁਣ ਕਰ ਰਹੀ ਹੈ ਔਰ ਜਿਹੜੇ ਕਿ ਲੈ ਕਰਕੇ ਉਸਨੇ ਜਨਮ ਲਿਆ, ਸਾਰਿਆਂ ਦਾ ਬੰਧਨਕਾਰੀ ਪ੍ਰਭਾਵ ਖਤਮ ਹੋ ਜਾਂਦਾ ਹੈ ਔਰ ਇਹ ਜੀਵਾਤਮਾ ਸਦਾ ਲਈ ਅਦਾਰ ਹੋ ਜਾਂਦੀ ਹੈ। ਯਾਨੀ ਕਿ ਆਜ਼ਾਦ ਹੋ ਕਰਕੇ ਆਪਣੇ ਮੂਲ ਦੇ ਵਿੱਚ ਸਮਾਨ ਦੇ ਲਾਇਕ ਹੋ ਜਾਂਦੀ ਹੈ। ਅੱਗੇ ਗੁਰਦੁਆਰਾ ਉਪਦੇਸ਼ ਕਰਦੇ ਨੇ, ਨਾਨਕ ਕਹਿੰਦੇ ਨੇ ਕਿ ਉਹ ਵਿਧੀ ਕਿਹਦੇ ਕੋਲ ਹੈ? ਨਾਨਕ ਬੂਝੈ ਇਹ ਵਿਦ ਗੁਰਮਤ, ਯਾਨੀ ਕਿ ਗੁਰੂ ਦੀ ਮਤ ਦੇ ਉੱਪਰ ਚੱਲਣ ਦੇ ਨਾਲ ਇਸ ਵਿਧੀ ਦੀ ਪ੍ਰਾਪਤੀ ਹੁੰਦੀ ਹੈ। ਸਿਰਫ ਗੁਰੂ ਦੇ ਕੋਲ ਮੌਖਿਕ ਰੂਪ ਦੇ ਨਾਲ ਅਗਰ ਅਸੀਂ ਪਹੁੰਚ ਜਾਂਦੇ ਹਾਂ ਤੇ ਇਸ ਵਿਧੀ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਵਿਰਧੀ ਕਮਾਈ ਦਾ ਮਜ਼ਬੂਨ ਹੈ, ਯਾਨੀ ਕਿ ਜੀਵਾਤਮਾ ਨੂੰ ਕਮਾਈ ਕਰਨੀ ਪਏਗੀ, ਚਾਹੇ ਰੋ ਕੇ ਕਰੇ, ਚਾਹੇ ਹੱਸ ਕੇ ਕਰੇ, ਚਾਹੇ ਜਿਸ ਯੁੱਗ ਦੇ ਵਿੱਚ ਮਰਜ਼ੀ ਕਰੇ, ਇਹ ਜੀਵਾਤਮਾ ਦੀ ਆਪਣੀ ਮੌਜ ਹੈ। ਅਗਰ ਕੋਈ ਇਹ ਕਹਿੰਦਾ ਹੈ ਕਿ ਇਸ ਲੋਕ ਦੇ ਵਿੱਚ ਕਿਤਨੇ ਸਾਰੇ ਸੁੱਖ ਸਾਧਨ ਉਪਲਬਧ ਨੇ, ਮਰਨ ਤੋਂ ਬਾਅਦ ਕਿਸਨੇ ਦੇਖਿਆ ਹੈ ਕੈਸਾ ਪਰਮਾਤਮਾ, ਕੈਸੀ ਹੱਕ ਦੀ ਆਵਾਜ਼, ਕੌਣ ਜਾਣਦਾ ਹੈ ਸੱਚ ਕਿੱਥੇ ਹੈ, ਤੇ ਸਾਧ ਸੰਗਤ ਜੀ ਉਸ ਨੂੰ ਮੁਬਾਰਕ ਹੈ। ਇਹ ਲੋਕ, ਇਹ ਤਿੰਨੋਂ ਲੋਕ ਕੁਰਬਾਨ ਹਨ ਉਸ ਦੇ ਉੱਪਰ, ਕੋਈ ਲੋਕ ਨਹੀਂ। ਸਤਿਗੁਰੂ ਕਿਸੇ ਨੂੰ ਮਨਾਉਣ ਵਾਸਤੇ ਨਹੀਂ ਆਏ, ਸੱਚ ਦੇ ਰੂਪ ਨੇ, ਸੱਚੋ ਸੱਚ ਵਰਤਦੇ ਨੇ, ਸੱਚ ਬੋਲਦੇ ਨੇ, ਹੱਕ ਦਾ ਹੁਕਮ ਦਿੰਦੇ ਨੇ। ਹੱਕ ਕੀ ਹੈ? ਸੱਚ ਹੈ। ਸੱਚ ਕੀ ਹੈ? ਪਰਮਾਤਮਾ ਹੈ, ਪਰਮਾਤਮਾ ਦੀ ਆਵਾਜ਼ ਹੈ। ਉਹ ਆਵਾਜ਼ ਸੁਣਾਉਣ ਵਾਸਤੇ ਆਉਂਦੇ ਨੇ। ਜਿਹੜੇ ਆਵਾਜ਼ ਇਸ ਨੂੰ ਸੁਣ ਕੇ ਪਿੱਛੇ ਤੁਰ ਪੈਂਦੇ ਨੇ, ਉਹਨਾਂ ਨੂੰ ਨਾਲ ਵੀ ਲੈ ਜਾਂਦੇ ਨੇ। ਯਾਨੀ ਕਿ ਮਨਾਉਣਾ ਉਹਨਾਂ ਦਾ ਭਾਵ ਨਹੀਂ ਹੈ। ਵਿਚਾਰ ਕਰਕੇ ਦੇਖੋ, ਕਿ ਗੁਰੂ ਨਾਨਕ ਸਾਹਿਬ ਵੀ ਪਹਿਲੀ ਵਾਰੀ ਆਏ ਸਨ, ਉਸ ਤੋਂ ਪਹਿਲੇ ਸੰਤ ਨਹੀਂ ਸਨ ਆਏ, ਉਹ ਸੰਤ ਹੁਕਾ ਦਿੰਦੇ ਦਿੰਦੇ ਚਲੇ ਗਏ। ਵਿਚਾਰ ਕਰਕੇ ਦੇਖੋ ਇਸ ਲੋਕ ਦੀ ਹਾਲਤ ਕੀ ਹੈ। ਅਸੀਂ ਕਿਤਨੇ ਪਤਨ ਦੇ ਮਾਰਗ ਤੇ ਚੱਲ ਚੁੱਕੇ ਹਾਂ। ਯਾਨੀ ਕਿ ਸ੍ਰਿਸ਼ਟੀ ਦਾ ਉਧਾਰ ਹੋ ਸਕਿਆ ਗਿਆ? ਨਹੀਂ। ਕਿਉਂ? ਕਿਉਂਕਿ ਇਹ ਸ੍ਰਿਸ਼ਟੀ ਕਾਲ ਚਲਾ ਰਿਹਾ ਹੈ, ਇਹ ਕਾਲ ਦੇ ਅਧੀਨ ਹੈ, ਔਰ ਉਸਨੇ ਪੂਰੀ ਕੋਸ਼ਿਸ਼ ਕਰਨੀ ਹੈ ਇਸ ਖੇਲ ਦੇ ਨਿਯਮਾਂ ਅਨੁਸਾਰ ਇਸ ਜੀਵਾਤਮਾ ਨੂੰ ਕਰਮਾਂ ਦੇ ਵਿੱਚ ਬੰਦ ਕਰਕੇ ਰੋਕ ਕਰਕੇ ਰੱਖਣਾ ਹੈ। ਤਾਂ ਸਤਿਗੁਰ ਦਾ ਉਪਦੇਸ਼ ਸਿਰਫ ਇਤਨਾ ਹੁੰਦਾ ਹੈ ਕਿ ਇਸ ਅਗਿਆਨਤਾ ਨੂੰ ਦੂਰ ਕਰਨਾ, ਬਾਹਰ ਦੀ ਅਗਿਆਨਤਾ ਨੂੰ, ਔਰ ਜਿਹੜੀ ਜੀਵਾਤਮਾ ਬਾਹਰ ਦੀ ਅਗਿਆਨਤਾ ਨੂੰ ਦੂਰ ਕਰਕੇ ਅੰਦਰ ਦੇ ਵਿੱਚ ਸਿਮਟ ਜਾਂਦੀ ਹੈ, ਅੰਦਰ ਦੀ ਅਗਿਆਨਤਾ ਸਤਿਗੁਰੂ ਆਪ ਆਪਣੀ ਰੋਸ਼ਨੀ, ਆਪਣਾ ਪ੍ਰਕਾਸ਼ ਦੇ ਕਰਕੇ ਦੂਰ ਕਰ ਦਿੰਦੇ ਨੇ। ਯਾਨੀ ਕਿ ਸੱਚ ਦਾ ਮਜ਼ਬੂਨ ਕਮਾਈ ਦਾ ਮਜ਼ਬੂਨ ਹੈ, ਔਰ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਸੱਚ ਦੀ ਵਿਧੀ ਤੂੰ ਤਾਂ ਹੀ ਪ੍ਰਾਪਤ ਕਰ ਸਕਦਾ ਹੈ, ਤਾਂ ਹੀ ਉਸ ਸੱਚੇ ਸ਼ਬਦ ਨਾਮ ਕੀਰਤਨ ਦੇ ਵਿੱਚ ਇੱਕ ਲਿਵ ਲਗਾ ਕਰਕੇ, ਯਾਨੀ ਕਿ ਉਸ ਦੇ ਵਿੱਚ ਲੀਨ ਹੋ ਸਕਦਾ ਹੈ, ਇੱਕ ਮੇਖ ਹੋ ਸਕਦਾ ਹੈ। ਜਦੋਂ ਤੂੰ ਗੁਰੂ ਦੇ ਉੱਪਰ ਕੁਰਬਾਨ ਹੋਏਗਾ, ਆਪਣੀ ਹਸਤੀ ਮਿਟਾਏਗਾ, ਅਸੀਂ ਇੱਥੇ ਬੈਠੇ ਹਾਂ ਆਪਣੀ ਹਸਤੀ ਲੈ ਕਰਕੇ, ਇਹ ਹਸਤੀ ਕੀ ਹੈ, ਕਿਸ ਨੇ ਬਣਾਈ ਹੈ ਹਸਤੀ? ਆਤਮਾ ਨੂੰ ਤੇ ਪਤਾ ਹੈ, ਉਹ ਨਿਸ਼ਚਿਤ ਹੈ, ਅਟਲ ਹੈ, ਲੇਕਿਨ ਮਨ ਦੀ ਹਸਤੀ ਬੈਠੀ ਹੈ। ਮਨ ਕੀ ਹੈ? ਹੋਮੈ। ਹੋਮੈ ਦੇ ਵਿਕਾਰ ਦੇ ਵਿੱਚ ਅਸੀਂ ਆਪਣੀ ਹਸਤੀ ਕਾਇਮ ਰੱਖ ਕੇ ਬੈਠੇ ਹਾਂ। ਹਸਤੀ ਨੂੰ ਮਿਟਾਉਣਾ, ਆਪਣੀ ਹੋਮੈ ਨੂੰ ਮਿਟਾਉਣਾ, ਹੋਮੈ ਦਾ ਮਿਟਾਉਣ ਦਾ ਭਾਵ ਹੈ ਕਿ ਮਨ ਨੂੰ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਕਰਨਾ। ਦਸ ਇੰਦਰੀ ਕਰ ਰੱਖੇ ਵਾਸ, ਤਿਸ ਆਤਮਾ ਹੋਏ ਪ੍ਰਗਾਸ। ਉਹੀ ਆਤਮਾ ਦੇ ਅੰਤਰ ਦੇ ਵਿੱਚ ਉਹ ਪ੍ਰਕਾਸ਼ 12 ਸੂਰਜਾਂ ਦਾ ਪ੍ਰਗਟ ਹੁੰਦਾ ਹੈ, ਜਿਹੜੀ ਜੀਵਾਤਮਾ ਮਨ ਨੂੰ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਕਰਾ ਲੈਂਦੀ ਹੈ। ਤੇ ਵਿਚਾਰ ਕਰਕੇ ਦੇਖੋ, ਅਸੀਂ ਪੰਜ ਗਿਆਨੇਂਦਰੀਆਂ ਔਰ ਪੰਜ ਕਰਮੇਂਦਰੀਆਂ, ਪੰਜ ਗਿਆਨੇਂਦਰੀਆਂ ਦੀ ਇੱਕ ਉਪੇਂਦਰੀ ਜਿਹੜੀ ਹੈ, ਇੱਕ ਜ਼ਬਾਨ ਨੂੰ ਅਸੀਂ ਅੱਜ ਤੱਕ ਨਹੀਂ ਮੁਕਤ ਕਰਾ ਸਕੇ। ਇੱਕ ਜ਼ਬਾਨ ਦਾ ਕੀ ਵਿਕਾਰ ਹੈ? ਕਿ ਹਰ ਵਕਤ ਝੂਠ ਬੋਲਣਾ, ਹਰ ਵਕਤ ਨਿੰਦਿਆ ਕਰਨੀ, 36 ਸਵਾਦਾਂ ਦੇ ਵਿੱਚ ਰਚੇ ਰਹਿਣਾ, ਕਈ ਤਰੀਕੇ ਦੀ ਜਗਤ ਦੀ ਝੂਠੀ ਪ੍ਰੀਤ ਦੇ ਗੁਣ ਗਾਣੇ। ਅਸੀਂ ਦਿਨ ਰਾਤ ਇਹ ਜਿਹੜੀ ਜਗਤ ਦੀਆਂ ਗੱਲਾਂ ਕਰਦੇ ਹਾਂ ਨਾ, ਧੀਆਂ ਪੁੱਤਰਾਂ ਦੀਆਂ, ਕਾਰਾਂ ਮੋਟਰਾਂ ਦੀਆਂ, ਕੰਮ ਧੰਦਿਆਂ ਦੀਆਂ, ਇਹ ਜਵਾਨ ਦਾ ਵਿਕਾਰ ਹੈ। ਅਸੀਂ ਅੱਜ ਤੱਕ ਦਸੋਂ ਇੰਦਰੀਆਂ ਦੇ ਵਿੱਚੋਂ ਇੱਕ ਇੰਦਰੀ ਨੂੰ ਵੀ ਇਸ ਤੋਂ ਮੁਕਤ ਨਹੀਂ ਕਰਾ ਸਕੇ। ਅਸੀਂ ਇੱਕ ਨੂੰ ਵੀ ਮੁਕਤ ਨਹੀਂ ਕਰਾਏ, ਔਰ 10 ਦਾ ਫਲ ਪ੍ਰਾਪਤ ਕਰਨ ਦਾ ਹੰਕਾਰ ਲੈ ਕੇ ਬੈਠੇ ਹਾਂ। ਆਪਣੇ ਆਪ ਹੀ ਸੋਚ ਲਓ ਕਿ ਸਾਡੀ ਕੀ ਹਸਤੀ ਹੈ, ਔਰ ਕਿਹੜੀ ਜਗ੍ਹਾ ਅਸੀਂ ਬੈਠੇ ਹਾਂ, ਔਰ ਕਿਸ ਤਰੀਕੇ ਦੇ ਨਾਲ ਅਸੀਂ ਇਸ ਦਾ ਉਧਾਰ ਕਰ ਸਕਦੇ ਹਾਂ। ਇਹ ਸਾਰਾ ਭਰਮ ਮਨ ਦਾ ਹੈ। ਅਜੇ ਅਗੇ ਇੱਕ ਵਿਕਾਰ ਨਹੀਂ ਦੂਰ ਕੀਤਾ, ਤੇ ਬਾਕੀ 9 ਇੰਦਰੀਆਂ ਦਾ ਕਿਹੜੇ ਯੁੱਗ ਦੇ ਵਿੱਚ ਕਰਾਂਗੇ, ਔਰ ਕਿਤਨਾ ਸਮੇਂ ਸਾਨੂੰ ਚਾਹੀਦਾ ਹੈ, ਇਹ ਆਪਣੇ ਆਪ ਸੋਚ ਲਓ। ਔਰ ਮਨੁੱਖਾ ਜਨਮ ਕਿਤਨਾ ਕੀਮਤੀ ਹੈ, ਇਸ ਦੀ ਕੀਮਤ ਆਪਣੇ ਆਪ ਪਤਾ ਲੱਗ ਜਾਏਗੀ, ਜਦੋਂ ਇੱਕ ਇੰਦਰੀ ਨੂੰ ਅਸੀਂ ਵਿਕਾਰਾਂ ਤੋਂ ਦੂਰ ਕਰਨ ਲਈ ਕਮਰ ਬੰਧ ਲਾਂਗੇ, ਸੂਰਮੇ ਬਣ ਜਾਂਗੇ, ਸ਼ੇਰ ਬਣਾਂਗੇ, ਤਦ ਪਤਾ ਲੱਗੇਗਾ ਕਿ ਇਹ ਕੰਮ ਕਿਤਨਾ ਮੁਸ਼ਕਲ ਹੈ, ਔਰ ਅਸੀਂ ਇਸ ਨੂੰ ਕਿਤਨਾ ਆਸਾਨ ਮਨ ਦੀ ਦਲੀਲਾਂ ਨਾਲ ਸਮਝ ਕੇ ਬੈਠੇ ਹਾਂ। 2-4 ਲਫ਼ਜ਼ਾਂ ਨੂੰ ਰੱਟ ਕੇ ਅੱਖ ਬੰਦ ਕਰਕੇ ਅਸੀਂ ਸੋਚ ਰਹੇ ਹਾਂ ਕਿ ਅਸੀਂ ਤਿਰਕੁਟੀ ਪਾਰ ਕਰ ਲਵਾਂਗੇ। ਕਿਤਨਾ ਵੱਡਾ, ਇਤਨਾ ਭਿਆਨਕ ਔਰ ਸੂਖਸ਼ਮ ਜਾਲ ਹੈ ਕਿ ਅੱਖ ਦੇ ਜ਼ਰੀਏ ਵੀ ਕਰਮ ਬਣ ਰਹੇ ਨੇ, ਜ਼ਬਾਨ ਦੇ ਜ਼ਰੀਏ ਕਰਮ ਬਣ ਰਹੇ ਨੇ, ਔਰ ਅਸੀਂ ਭੁੱਲੀ ਬੈਠੇ ਹਾਂ। ਘੰਟੇ 2 ਘੰਟੇ ਘੰਟੇ ਜਪ ਕਰਕੇ ਅਸੀਂ ਤਿਰਕੁਟੀ ਬਾਹਰ ਕਰ ਲਵਾਂਗੇ। ਇਹ ਸਭ ਭਰਮ ਨੇ, ਇਹ ਮਾਇਆ ਮਨ, ਯਾਨੀ ਕਿ ਮਨ ਔਰ ਮਾਇਆ ਦੀ ਨਗਰੀ ਦੇ ਵਿੱਚ ਸੱਚ ਕਿੱਥੇ ਵੀ ਨਹੀਂ ਹੈ। ਸੱਚ ਹੈ ਤੇ ਸਿਰਫ ਸੱਚ ਦੇ ਕੋਲ, ਉਹ ਸੱਚ ਕਿੱਥੇ ਹੈ? ਪੂਰਨ ਸਤਿਗੁਰਾਂ ਦੇ ਅੰਦਰ। ਯਾਨੀ ਕਿ ਉਹ ਵਿਧੀ ਕੀ ਹੈ ਕਿ ਸਤਿਗੁਰਾਂ ਦੇ ਉੱਪਰ ਆਪਣੀ ਹਸਤੀ ਨੂੰ ਮਿਟਾ ਦੇਣਾ। ਯਾਨੀ ਕਿ ਵਿਰਲੇ ਨੇ ਇਸ ਜਗਤ ਦੇ ਵਿੱਚ, ਵਿਰਲੇ ਸੰਸਾਰ ਯਾਨੀ ਕਿ ਵਿਰਲੇ ਲੋਕ ਨੇ ਇਸ ਸੰਸਾਰ ਦੇ ਵਿੱਚ, ਕੋਈ ਵਿਰਲਾ ਇਸ ਹੁਕਮ ਦੀ ਪਾਲਣਾ ਕਰਦਾ ਹੈ। ਔਰ ਉਹ ਕੀ ਨੇ, ਉਹ ਪਾਲਣਾ ਕਰਕੇ ਜਦੋਂ ਉਸ ਧੁੰਨ ਦੇ ਵਿੱਚ, ਉਸ ਬੀਣਾ ਦੀ ਆਵਾਜ਼ ਦੇ ਵਿੱਚ ਲੀਨ ਹੋ ਜਾਂਦੇ ਨੇ, ਇੱਕ ਮੇਖ ਹੋ ਜਾਂਦੇ ਨੇ, ਉਹ ਸਭ ਤੋਂ ਅਲੱਗ ਰਹਿੰਦੇ ਨੇ। ਅਲੱਗ ਦਾ ਇਹ ਭਾਵ ਨਹੀਂ ਹੈ ਕਿ ਅਸੀਂ ਚਾਰ ਬੰਦੇ ਬੈਠੇ ਹਾਂ ਤੇ ਉਹਨਾਂ ਤੋਂ ਅਲੱਗ ਹੋ ਕਰਕੇ ਬੈਠ ਗਏ, ਨਹੀਂ। ਯਾਨੀ ਕਿ ਹਰ ਪਲ ਹਰ ਘੜੀ ਅੰਤਰ ਦੇ ਵਿੱਚ ਉਹ ਇਸ ਹੱਕ ਦੀ ਆਵਾਜ਼ ਦੇ ਵਿੱਚ ਲੀਨ ਹੋਏ ਰਹਿੰਦੇ ਨੇ, ਉਸ ਪ੍ਰਕਾਸ਼ ਦੇ ਵਿੱਚ ਮਸਤ ਰਹਿੰਦੇ ਨੇ। ਇਸ ਕਰਕੇ ਉਹਨਾਂ ਨੂੰ ਕਿਹਾ ਕਿ ਰਹੇ ਨਿਰਾਰੇ, ਯਾਨੀ ਕਿ ਉਸ ਤੋਂ ਅਲੱਗ ਰਹਿੰਦੇ ਨੇ। ਫਿਰ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ, ਆਪ ਤਰੇ ਸੰਗਤ ਕੁਲ ਤਾਰੇ, ਤਿੰਨ ਸਫਲ ਜਨਮ ਜਗ ਆਇਆ। ਯਾਨੀ ਕਿ ਆਪ ਵੀ ਤਰ ਜਾਂਦੇ ਨੇ, ਸੰਗਤ ਜਿਹੜਾ ਉਹਨਾਂ ਦਾ ਸੰਗ ਕਰਦੇ ਨੇ, ਕੁਲ ਜਿਸ ਕੁਲ ਦੇ ਵਿੱਚ ਜਨਮ ਲੈਂਦੇ ਨੇ। ਸਾਧ ਸੰਗਤ ਜੀ, ਇੱਥੇ ਇੱਕ ਭਰਮ ਹੈ।